ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ, ਧੰਤਾ ਦੇ ਪਾਤਰ ਹੋ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸੰਧਿਆ ਸਮੇਂ ਦੇ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ, ਗੁਰਦੇਵ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਬੜੇ ਅਦਬ ਨਾਲ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਗੁਰਸਿੱਖ ਆਏ ਹਨ, ਬੇਨਤੀ ਕਰ ਰਹੇ ਨੇ ਗਰੀਬ ਨਵਾਜ ਪਾਤਸ਼ਾਹ ਕਿ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਤੀਰਥ ਨੂੰ ਬੜਾ ਉੱਤਮ ਕਿਹਾ ਹੈ, ਸਰਵੋਤਮ ਕਿਹਾ ਹੈ, ਇਹਦਾ ਕੀ ਕਾਰਨ ਹੈ? ਤੀਰਥ ਤਾਂ ਹੋਰ ਵੀ ਬਹੁਤ ਨੇ, ਪਰ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋ ਤੀਰਥ ਹੈ ਇਹਨੂੰ ਸਭ ਤੋਂ ਉੱਤਮ ਕਹਿੰਦੇ ਹੋ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਤੀਰਥ ਹੈ ਇਹ ਮਹਾਨ ਹੈ, ਕਿਉਂਕਿ ਇਹ ਏਕੰਕਾਰ ਅਕਾਲ ਪੁਰਖ ਦਾ ਨਗਰ ਹੈ। ਅੰਮ੍ਰਿਤਸਰ ਸਰੋਵਰ ਜੋ ਹੈ ਚਿਤ ਮੰਡਲ ਤੇ ਸਾਰੀ ਮਾਤ ਲੋਕ ਦੀ ਭੂਮੀ ਤੇ ਇਤਨਾ ਉੱਤਮ ਹੈ ਕਿ ਦੁਨੀਆਂ ਦੇ ਜਿੰਨੇ ਤੀਰਥ ਨੇ ਉਹ ਸਭ ਇਸ ਤੀਰਥ ਤੇ ਆ ਕੇ ਇਸ਼ਨਾਨ ਕਰਦੇ। ਸਾਰੇ ਤੀਰਥ ਸ੍ਰੀ ਅੰਮ੍ਰਿਤਸਰ ਤੀਰਥ ਦੇ ਆਲੇ ਦੁਆਲੇ ਆ ਕੇ ਵਸਦੇ ਹਨ। ਦੂਜਾ ਇੱਥੇ ਨਾਮ ਦਾ ਤੀਰਥ ਹੈ, ਬ੍ਰਹਮ ਗਿਆਨੀ ਮਹਾਂਪੁਰਖ ਸੰਤ ਇਹਦੇ ਕਿਨਾਰੇ ਤੇ ਵਸਦੇ ਨੇ ਔਰ ਪਰਮੇਸ਼ਰ ਦੀ ਕੀਰਤੀ ਕਰਦੇ ਨੇ। ਫਿਰ ਸਤਿਗੁਰਾਂ ਨੇ ਸ਼ਬਦ ਵੀ ਉਚਾਰਿਆ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿ ਜਿੰਨੇ ਤੀਰਥ ਨੇ ਚਾਹੇ ਉਹ ਗੰਗਾ ਹੈ ਜਮਨਾ ਹੈ ਸਰਸਵਤੀ ਹੈ, ਇਹ ਸਾਰੇ ਤੀਰਥ ਲੋਚਦੇ ਨੇ ਕਿ ਸਾਡੇ ਵਿੱਚ ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਧੂੜ ਪਵੇ, ਕਿਉਂਕਿ ਇਹਨਾਂ ਵਿੱਚ ਵੀ ਕਿਲਵਖ ਆ ਜਾਂਦੇ ਨੇ, ਲੋਕਾਂ ਦੇ ਪਾਪ ਆ ਜਾਂਦੇ ਨੇ, ਉਹਨਾਂ ਪਾਪਾਂ ਨੂੰ ਧੋਣ ਵਾਸਤੇ ਉਹਨਾਂ ਪਾਪਾਂ ਦੀ ਨਿਵਿਰਤੀ ਵਾਸਤੇ ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਹੈ। ਇਸ ਕਰਕੇ ਸਾਧੂ ਜਨ ਜਿਹੜੇ ਨੇ ਉਹ ਵੀ ਤੀਰਥ ਰੂਪ ਹੀ ਹੋਇਆ ਕਰਦੇ ਨੇ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਤੇ ਐਸੇ ਮਹਾਂਪੁਰਖਾਂ ਦਾ ਨਿਵਾਸ। ਫਿਰ ਸਿੱਖ ਪੁੱਛਣ ਲੱਗੇ, ਮਹਾਰਾਜ ਜੀ ਜਿਹੜਾ ਜਲ ਹੈ ਉਹਦੇ ਨਾਲ ਸਰੀਰ ਦੀ ਮੈਲ ਧੋਤੀ ਜਾਂਦੀ ਹੈ, ਪਰ ਜਿਹੜੀ ਚਰਨ ਧੂੜ ਹੈ ਉਹਦੇ ਨਾਲ ਕਿਵੇਂ ਮੈਲ ਧੋਤੀ ਜਾ ਸਕਦੀ? ਚਰਨ ਧੂੜ ਤਾਂ ਆਪ ਧੂੜ ਹੈ, ਧੂੜੀ ਨਾਲ ਮੈਲ ਕਿਵੇਂ ਉਤਰਦੀ ਹੈ? ਤੋ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਉਹਨਾਂ ਨੂੰ ਜਵਾਬ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਦਰ ਕਰੀਏ। ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਚੌਪਈ ਕਥਾ ਕੀਰਤਨ ਸੁਣ ਕਰ ਤਬੀ ਤੀਰਥ ਗਨ ਪਾਵਨ ਹੋਏ ਸਵੇ।
ਜੀ ਕਹਿੰਦੇ ਭਾਈ ਕਥਾ ਤੇ ਕੀਰਤਨ ਨੂੰ ਸੁਣ ਕਰਕੇ ਜਿਹੜੇ ਤੀਰਥ ਨੇ ਉਹ ਪਵਿੱਤਰ ਹੁੰਦੇ ਨੇ। ਜਿੱਥੇ ਕਥਾ ਹੋਵੇ ਹਰੀ ਦੀ, ਪਰਮੇਸ਼ਰ ਦਾ ਕੀਰਤਨ ਹੋਵੇ, ਅਕਾਲ ਪੁਰਖ ਦਾ ਨਿਰੰਕਾਰ ਦਾ ਕੀਰਤਨ ਹੋਵੇ, ਜਿਨ੍ਹਾਂ ਤੀਰਥਾਂ ਦੇ ਕੰਢਿਆਂ ਤੇ ਕਥਾ ਤੇ ਕੀਰਤਨ ਹੁੰਦਾ, ਉਹ ਤੀਰਥ ਜਿਹੜੇ ਨੇ ਕਥਾ ਕੀਰਤਨ ਨੂੰ ਸੁਣ ਕੇ ਪਵਿੱਤਰ ਹੁੰਦੇ ਹਨ।
ਸਿੱਖਣ ਬੂਝਿਓ ਜਗ ਮੈਂ ਜੋ ਵੈ ਜਲਸੋਂ ਮਲ ਕਰ ਮਲ ਕੋ ਖੋਵੈ।
ਸਿੱਖ ਪੁੱਛਣ ਲੱਗੇ ਸਤਿਗੁਰਾਂ ਨੂੰ, ਕਹਿਣ ਲੱਗੇ ਮਹਾਰਾਜ ਜੀ ਜਿਹੜੀ ਇਸ ਜਗਤ ਦੇ ਵਿੱਚ ਮਰਜ਼ਾਦਾ ਨਜ਼ਰ ਆਉਂਦੀ ਹੈ ਉਸ ਤਰੀਕੇ ਦੀ ਦਿਸਦੀ ਹੈ ਕਿ ਪਾਣੀ ਦੇ ਨਾਲ ਮਲ ਕੇ ਮੈਲ ਧੋਤੀ ਜਾਂਦੀ। ਜਗਤ ਦੇ ਵਿੱਚ ਜੋ ਕੁਝ ਅਸੀਂ ਵੇਖਦੇ ਹਾਂ, ਜੋ ਸਾਡੇ ਵੇਖਣ ਵਿੱਚ ਆਉਂਦਾ ਹੈ, ਉਹ ਇਸ ਤਰ੍ਹਾਂ ਆਉਂਦਾ ਕਿ ਪਾਣੀ ਦੇ ਨਾਲ, ਜਲ ਦੇ ਨਾਲ ਆਪਾਂ ਸਰੀਰ ਦੀ ਜਿਹੜੀ ਮੈਲ ਹੈ ਉਹਨੂੰ ਧੋ ਸਕਦੇ ਹਾਂ। ਸਰੀਰ ਦੀ ਮਲ ਜਿਹੜੀ ਹੈ ਉਹ ਜਲ ਨਾਲ ਦੂਰ ਹੁੰਦੀ ਹੈ।
ਚਰਨ ਧੂੜ ਤੇ ਮਲ ਕਿਵੇਂ ਜਾਵੇ।
ਪਰ ਮਹਾਰਾਜ ਜੀ ਜਿਹੜੀ ਸਾਧੂਆਂ ਦੇ ਚਰਨਾਂ ਦੀ ਧੂੜ ਤੁਸੀਂ ਕਹਿੰਦੇ ਹੋ, ਉਹ ਤਾਂ ਆਪ ਧੂੜ ਹੈ, ਧੂੜ ਨਾਲ ਮੈਲ ਕਿਵੇਂ ਉਤਰੇਗੀ? ਸਾਧੂਆਂ ਦੀ ਜਿਹੜੀ ਚਰਨਾਂ ਦੀ ਧੂੜੀ ਹੈ ਉਹ ਤਾਂ ਖੁਦ ਧੂੜ ਹੈ, ਤੇ ਧੂੜ ਦੇ ਨਾਲ ਮਹਾਰਾਜ ਜੀ ਮੈਲ ਕਿਵੇਂ ਧੋਤੀ? ਪਾਣੀ ਨਾਲ ਤਾਂ ਚਲੋ ਮੈਲ ਧੋਤੀ ਜਾਂਦੀ ਹੈ, ਪਰ ਚਰਨ ਧੂੜ ਦੇ ਨਾਲ, ਸਾਧੂਆਂ ਦੇ ਚਰਨਾਂ ਦੀ ਧੂੜ ਦੇ ਨਾਲ ਮੈਲ ਕਿਵੇਂ ਧੁੱਪ ਸਕਦੀ ਹੈ, ਮੈਲ ਕਿਵੇਂ ਜਾ ਸਕਦੀ ਹੈ?
ਸੁਣ ਸਤਿਗੁਰ ਦੀ ਤਾਂਤ ਬਤਾਵੈ।
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ, ਉਦਾਹਰਣ ਦੇ ਕੇ ਮਹਾਰਾਜ ਜੀ ਸਮਝਾਉਂਦੇ ਹਨ।
ਸੱਜੀ ਸਾਬਣ ਮਲੀ ਹੋਵੇ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜਿਹੜੀ ਸੱਜੀ ਸਾਬਣ ਹੁੰਦੀ ਹੈ ਨਾ, ਉਹ ਮੈਲ ਤੋਂ ਹੀ ਬਣਦੀ। ਜਿਹੜੀ ਸੱਜੀ ਸਾਬਣ ਜਿਸ ਨੂੰ ਕਹਿੰਦੇ ਨੇ, ਉਹ ਮੈਲ ਨਾਲ ਹੀ ਬਣਦੀ ਹੈ। ਮੈਲ ਦੇ ਨਾਲ ਉਹ ਸਾਬਣ ਨੂੰ ਤਿਆਰ ਕੀਤਾ ਜਾਂਦਾ, ਤੇ ਸੱਜੀ ਸਾਬਣ ਜਿਹੜੀ ਹੈ ਉਹ ਮੈਲ ਨਾਲ ਬਣਦੀ ਹੈ। ਉਹ ਆਪਸ ਵਿੱਚ ਵੈਸੇ ਜਿਹੜੀ ਉਹ ਸਾਬਣ ਹੈ ਹੁੰਦੀ ਮੈਲ ਰੂਪੀ ਹੈ, ਉਹ ਮੈਲ ਤੋਂ ਹੀ ਸਾਬਣ ਬਣਦੀ ਹੈ।
ਤਿੰਨ ਤੇ ਮਲ ਬਸਣ ਕੀ ਧੋਵੈ।
ਪਰ ਜਦੋਂ ਸੱਜੀ ਸਾਬਣ ਜਿਹੜੀ ਹੈ ਕੱਪੜੇ ਤੇ ਲਾਈ ਜਾਂਦੀ ਹੈ ਤੇ ਕੱਪੜੇ ਦੀ ਮੈਲ ਧੋਂਦੀ ਹੈ ਉਹ ਸਾਬਣ, ਹਾਲਾਂਕਿ ਉਹ ਸਾਬਣ ਵੀ ਮੈਲ ਹੀ ਹੈ, ਪਰ ਉਸ ਮੈਲ ਰੂਪੀ ਸਾਬਣ ਨੂੰ ਜਦੋਂ ਆਪਾਂ ਕੱਪੜੇ ਧੋਨੇ ਆ ਉਸ ਸਾਬਣ ਨਾਲ ਲਾ ਕੇ ਕੱਪੜੇ ਨੂੰ ਮਲਦੇ ਆ ਉਹ ਸਾਬਣ, ਤੇ ਫਿਰ ਉਹ ਕੱਪੜੇ ਦੀ ਜਿਹੜੀ ਮੈਲ ਹੈ, ਵਸਤਰਾਂ ਦੀ ਜਿਹੜੀ ਮੈਲ ਹੈ, ਉਸ ਮੈਲ ਨੂੰ ਉਹ ਸਾਬਣ ਧੋਣ ਦੀ ਸਮਰੱਥਾ ਰੱਖਦੀ, ਔਰ ਉਸ ਸਾਬਣ ਦੇ ਨਾਲ ਮੈਲ ਧੋਤੀ ਜਾਂਦੀ ਹੈ।
ਸਿਮ ਸੰਤਨ ਪਦ ਰਾਜੇ ਹੱਥ ਪਾਵਨ ਹੈ ਸਮਰੱਥ ਗਨ ਪਾਪ ਨਸਾਵਨ।
ਇਸੇ ਤਰ੍ਹਾਂ ਮਹਾਂਪੁਰਖਾਂ ਸੰਤਾਂ ਦੇ ਚਰਨਾਂ ਦੀ ਧੂੜੀ ਭਾਵੇਂ ਮਿੱਟੀ ਹੁੰਦੀ ਹੈ, ਧੂੜ ਹੀ ਹੁੰਦੀ ਹੈ, ਪਰ ਉਹ ਧੂੜ ਇੰਨੀ ਪਵਿੱਤਰ ਤੇ ਪਾਵਨ ਹੁੰਦੀ ਹੈ ਕਿ ਉਸ ਧੂੜ ਦੇ ਨਾਲ ਵੱਡੇ ਤੋਂ ਵੱਡੇ ਪਾਪ ਨਸ ਜਾਂਦੇ ਹਨ। ਸਾਧੂਆਂ ਜਨਾਂ ਦੇ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਵਿੱਚ ਇਹ ਸਮਰੱਥਾ ਹੁੰਦੀ ਹੈ, ਉਹਦੇ ਵਿੱਚ ਇਹ ਤਾਕਤ ਹੈ, ਸਮਰੱਥਾ ਹੈ ਕਿ ਵੱਡੇ ਤੋਂ ਵੱਡੇ ਪਾਪਾਂ ਦਾ ਵਿਨਾਸ਼ ਕਰਦੀ ਹੈ।
ਜਿਮ ਗੁਰ ਸ਼ਬਦ ਸ਼ਰਵਣ ਪੁੰਨ ਸੁਨ ਧੁਨ ਪਰੈ ਪ੍ਰੇਮਾ ਭਗਤੀ ਉਪਾਵਨ ਕਰੈ।
ਇਸੇ ਤਰ੍ਹਾਂ ਜਿਹੜੇ ਗੁਰੂ ਕਾ ਸ਼ਬਦ ਜਾਂ ਗੁਰੂ ਕੇ ਸ਼ਬਦ ਦੀ ਆਵਾਜ਼ ਜਿਨ੍ਹਾਂ ਦੇ ਕੰਨਾਂ ਵਿੱਚ ਪੈਂਦੀ ਹੈ, ਜਿਹੜੇ ਆਪਣੇ ਕੰਨਾਂ ਦੁਆਰਾ ਸ਼ਰਵਣਾ ਦੁਆਰਾ ਗੁਰੂ ਕਾ ਸ਼ਬਦ ਸੁਣਦੇ ਨੇ, ਗੁਰਬਾਣੀ ਦਾ ਕੀਰਤਨ ਸੁਣਦੇ ਨੇ, ਉਹਨਾਂ ਦੇ ਹਿਰਦਿਆਂ ਵਿੱਚ ਪ੍ਰੇਮਾ ਭਗਤੀ ਪੈਦਾ ਹੁੰਦੀ। ਜਦੋਂ ਕੀਰਤਨ ਸੁਣੀਏ, ਕਥਾ ਸੁਣੀਏ, ਗੁਰੂ ਕੀ ਬਾਣੀ ਸੁਣੀਏ, ਤੇ ਜਿਨ੍ਹਾਂ ਦੇ ਕੰਨਾਂ ਚ ਗੁਰੂ ਕੀ ਬਾਣੀ ਪੈਂਦੀ ਹੈ, ਗੁਰੂ ਕਾ ਸ਼ਬਦ ਪੈਂਦਾ ਹੈ, ਉਹਨਾਂ ਦੇ ਹਿਰਦਿਆਂ ਵਿੱਚ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ, ਉਹ ਪ੍ਰੇਮਾ ਭਗਤੀ ਨੂੰ ਧਾਰਨ ਕਰਦੇ ਹਨ।
ਸਭ ਥਲ ਜਲ ਕੋ ਤੀਰਥ ਆਹਾ ਅਧਿਕ ਨਾਮ ਕੋ ਤੀਰਥ ਹੈ।
ਮਹਾਰਾਜ ਜੀ ਕਹਿੰਦੇ ਬਾਕੀ ਜਿਹੜੇ ਤੀਰਥ ਨੇ ਉੱਥੇ ਸਿਰਫ ਪਾਣੀ ਦਾ ਤੀਰਥ ਹੈ, ਗੰਗਾ ਦੇ ਉੱਤੇ ਜਲ ਹੈ, ਜਮੁਨਾ ਦੇ ਵਿੱਚ ਜਲ ਹੈ, ਬਾਕੀ ਜਿੰਨੇ ਤੀਰਥ ਨੇ ਉਹ ਸਾਰੇ ਜਲ ਦੇ ਤੀਰਥ ਨੇ। ਪਰ ਮਹਾਰਾਜ ਜੀ ਕਹਿੰਦੇ ਸ੍ਰੀ ਅੰਮ੍ਰਿਤਸਰ ਸਰੋਵਰ ਜਿਹੜਾ ਜਿੱਥੇ ਜਲ ਦਾ ਤੀਰਥ ਹੈ, ਉੱਥੇ ਇੱਥੇ ਨਾਮ ਦਾ ਤੀਰਥ ਹੈ, ਇਸ ਕਰਕੇ ਸਾਰੇ ਤੀਰਥਾਂ ਤੋਂ ਇਹ ਸਰਵੋਤਮ ਤੀਰਥ ਹੈ। ਇੱਥੇ ਨਾਮ ਦਾ ਤੀਰਥ ਵੀ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਸਭ ਤੋਂ ਸਰਵੋਤਮਤਾ ਜਿਹੜੀ ਇਸ ਸਰੋਵਰ ਦੀ ਹੈ, ਕਿਉਂਕਿ ਇੱਥੇ ਨਾਮ ਦਾ ਤੀਰਥ ਵੀ ਲੱਗਾ ਹੋਇਆ, ਇੱਥੇ ਨਾਮ ਜਪਦੇ ਨੇ ਗੁਰਮੁਖ ਸੰਗਤ ਵਿੱਚ ਇਕੱਤਰ ਹੋ ਕੇ। ਬਾਕੀ ਤੀਰਥ ਸਿਰਫ ਪਾਣੀ ਦੇ ਜਲ ਦੇ ਤੀਰਥ ਨੇ, ਪਰ ਇੱਥੇ ਨਾਮ ਦਾ ਤੀਰਥ ਹੈ, ਇਸ ਕਰਕੇ ਇਹ ਤੀਰਥ ਸਭ ਤੋਂ ਅਧਿਕ ਹੈ, ਸਰਵੋਤਮ ਹੈ।
ਵਿੱਚ ਜਹਾਜ਼ ਸਮ ਸ੍ਰੀ ਹਰਿਮੰਦਰ।
ਸ੍ਰੀ ਅੰਮ੍ਰਿਤਸਰ ਸਰੋਵਰ ਦੇ ਅੰਦਰ ਜਲ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਹਾਜ਼ ਦੇ ਸਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦਰਬਾਰ ਹੈ।
ਜਿਸ ਮੋ ਨਾਮ ਮੁਹਾਰਾ ਸੁੰਦਰ।
ਉਰੇ ਦੇ ਵਿੱਚ ਨਾਮ ਰੂਪੀ ਜਹਾਜ਼ ਦੇ ਸਮੁੰਦਰ, ਇਹ ਹਰਿਮੰਦਰ ਸਾਹਿਬ ਰੂਪੀ ਜਹਾਜ਼ ਦੇ ਅੰਦਰ महाराज जी कहिंदे नाम दा सुंदर जाप हो रहा है, उत्थे नाम दी महिमा हो रही, हरिमंदर साहब च हर वेले नाम ही जपिया जा रहा है, हर वेले नाम दी कीर्ति कीती जा रही है।
शिव सिर ते गिर गंग परवाहो मिले पुचावत सागर माओ।
कहिंदे जेड़ी गंगा है ना, ये शिव जी दे सिर चो निकली है, ओदियां जटावां चो निकली है, ते जेड़ा इस गंगा दे विच आके मिलदा है ओ इस गंगा नाल मिलके समुंदर विच जा पहुंचदा। गंगा समुंदर विच ही मिलदी है ना जाके, जेड़ा गंगा विच मिलदा गंगा उन्हां नूं समुंदर दे नाल जाके मिला दिंदी है।
तिम गुरमुख ते निकसी बानी पथे विचार कमाए जो प्राणे।
इस तरह सतगुरां दे मुखार बिंद दे विचों जेड़ी बाणी निकली है, बड़ा वड्डा तीर्थ है। जिवें शिव जी दे केसां विचों जटावां विचों गंगा निकली है, इसे तरह गुरु दे मुख दे विचों बाणी निकली है। और जेड़े इस गुरबाणी नूं पढ़दे ने, जां इस गुरबाणी नूं विचारदे ने, जां फिर इस गुरबाणी नूं विचार के गुरबाणी दे अनुसार कमाई करदे हन।
सो प्रभ के पग संग मिलावत बहुर ब्रह्म में मिलबो पावत।
जेड़े बाणी नूं पढ़दे ने, सुणदे ने, विचारदे ने, बाणी नूं कमाउंदे ने, महाराज जी कहिंदे बाणी उन्हां नूं ब्रह्म स्वरूप परमेश्वर विच मिला दिंदी है। जिवें गंगा शिवजी दे जटावां चो निकल के जेड़ा गंगा च मिलिया उन्हूं समुंदर नाल मिला दिंदी है, इदां गुरबाणी गुरु दे मुख चो निकली, जेड़े गुरबाणी नाल मिल गए ओ फिर अकाल पुरख वाहिगुरु परमेश्वर दे चरणां च मिल जांदे ने। ओ मुड़ के फिर बहुर ब्रह्म मह मिलबे पावत, ओ ब्रह्म विच अकाल पुरख वाहिगुरु परमेश्वर विच ही मिल के परमेश्वर दा स्वरूप हो जांदे ने।
दोनों तीरतां बिसाले जन को करे निहाल सुखाले।
कहिंदे दोवें तीर्थ इत्थे वसदे ने, इत्थे जल दा तीर्थ भी है, नाम दा तीर्थ भी है, इत्थे दोवें तीर्थ वसदे ने, ते जेड़ा जन इत्थे आके ना तीर्थां ते इशनान करदा जां इस तीर्थ दे दर्शन करदा है, ओ जन निहाल हो जांदे ने, उन्हां नूं सुख दी प्राप्ति हो जांदी है।
कृष्ण बिशन रूप बन पुरख अकाल करे स्वास्थ्य बेद विशाल।
अकाल पुरख वाहेगुरु परमेश्वर ने बिशन रूप होके व्यापक रूप होके अपने स्वासा तो वेद पैदा किए, जेड़े चार वेद ने ए अकाल पुरख दे स्वास मन्ने ने। वेदांत अनुसार वेदां दे अनुसार जेड़े वेद ने ए अकाल पुरख दे स्वास हन।
द्वादश महा वाक तो पाए कमलासन विस्तारी उपाए।
उन्हां वेदां दे विच्चों द्वादश कहिंदे ने बारह माह वाक पैदा होए, बारह माह वाकां दी फिर अगे व्याख्या जेड़ी है ओ कमलासन ब्रह्मा ने कीती। ब्रह्मा ने उन्हां बारह महावाकां दा विस्तार कीता।
बहुर ब्यास ने बो विस्तारे जो परवृत पे जग सारे।
वेद व्यास ने उन्हां वेदां दा होर अगे विस्तार कीता, उन्हें होर श्रुतियां लिखियां, होर उन्हां वेदां दा बहुत सारा विस्तार करके सारे जगत विच उन्हां वेदां नूं परवृत कीता।
तिसी अकाल पुरख तन थीए संत रूप श्री नानक पए।
उसे अकाल पुरख वाहेगुरु परमेश्वर दा अवतार संत रूप होके गुरु नानक साहब जी प्रगट होए, संत रूप बन के धन गुरु नानक साहब उसे अकाल पुरख वाहेगुरु परमेश्वर दा अवतार होके प्रगट होए।
कल के जीव धारण कारण करे बेते जपदी उच्चारण।
जीवां दा उधार करन वास्ते महाराज गुरु नानक साहब जी ने गुरबाणी रूपी वेद उच्चारण कीते, क्योंकि वो जेड़े वेद सन बड़े कठिन सन, पढ़े नहीं सी जा सकते। महाराज जी ने कलयुग दे जीवां नूं तारण वास्ते, कलयुग दे जीवां दे उधार वास्ते गुरबाणी उच्चारण कीती, तां जो इस गुरबाणी नूं गुरु के सिख कलयुग दे जीव सहज तरीके नाल सौखे तरीके नाल पढ़ सकन, गा सकन, विचार सकन।
समझे नर मत मंद सुखारे करी उपदेश ਕਰੋਲੋ ਸਾਰੇ
ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜਿਹੜੇ ਮੰਦ ਮਤ ਵਾਲੇ ਨੇ ਥੋੜੀ ਬੁੱਧੀ ਵਾਲੇ ਉਹ ਵੀ ਇਸ ਗੁਰਬਾਣੀ ਦੇ ਆਸ਼ੇ ਨੂੰ ਸਮਝ ਜਾਂਦੇ ਨੇ ਸੁਖਾਲੇ ਤਰੀਕੇ ਨਾਲ। ਏਦਾਂ ਗੁਰੂ ਨਾਨਕ ਸਾਹਿਬ ਨੇ ਇਸ ਗੁਰਬਾਣੀ ਦੁਆਰਾ ਉਪਦੇਸ਼ ਕਰਕੇ 1, 2, 4 ਨਹੀਂ ਕਰੋੜਾਂ ਜੀਵ ਇਸ ਭਾਵ ਸਾਗਰ ਤੋਂ ਤਾਰ ਦਿੱਤੇ ਹਨ। ਕਰੋੜਾਂ ਜੀਵਾਂ ਦੀ ਕਲਿਆਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ ਹੈ।
ਸੰਯਮ ਸੋ ਹਰ ਨਿਤ ਕਰਵੇ ਇਹ ਇਕਾਦਸ਼ੀ ਸਿੱਖ ਵਰਤ ਧਰਵੇ।
ਆਖਿਆ ਜੀ ਜਿਹੜੇ ਸਾਡੇ ਪੰਡਿਤ ਲੋਕ ਨੇ ਉਹ ਸਾਨੂੰ ਕਹਿੰਦੇ ਜੀ ਤੁਸੀਂ ਵਰਤ ਨੀ ਰੱਖਦੇ ਇਕਾਦਸ਼ੀ ਦਾ। ਮਹਾਰਾਜ ਜੀ ਕਹਿੰਦੇ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਵਰਤ ਹੈ ਉਹ ਇਹ ਹੈ ਕਿ ਸੰਯਮ ਨਾਲ ਭੋਜਨ ਛਕਣਾ, ਸੰਯਮ ਨਾਲ ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਥੋੜਾ ਖਾਣਾ, ਥੋੜਾ ਸੋਣਾ, ਥੋੜਾ ਭੋਜਨ ਅੰਗੀਕਾਰ ਕਰਨਾ। ਮਹਾਰਾਜ ਜੀ ਕਹਿੰਦੇ ਸੰਯਮ ਨਾਲ ਰੋਜ਼ ਭੋਜਨ ਕਰਨਾ ਇਹ ਸਾਡੇ ਸਿੱਖਾਂ ਵਾਸਤੇ ਏਕਾਦਸ਼ੀ ਦਾ ਵਰਤ ਹੈ। ਇਹ ਏਕਾਦਸ਼ੀ ਦਾ ਵਰਤ ਨਹੀਂ ਕਿ ਇੱਕ ਦਿਨ ਵਰਤ ਰੱਖ ਕੇ ਸਾਰਾ ਦਿਨ ਭੁੱਖੇ ਰਹੇ ਤੇ ਸ਼ਾਮ ਨੂੰ 4 ਜਣਿਆਂ ਦਾ ਰਾਸ਼ਨ ਪਾਣੀ ਇਕੱਠਾ ਕੱਲਾ ਹੀ ਖਾ ਗਿਆ। ਦਿਨੇ ਸਾਰਾ ਦਿਨ ਭੁੱਖਾ ਰਿਹਾ ਤੇ ਸ਼ਾਮ ਨੂੰ 4 ਜਣਿਆਂ ਨੇ ਰਾਸ਼ਨ ਜਿੰਨਾ ਖਾਣਾ ਸੀ ਉਹ ਕੱਲਾ ਖਾ ਗਏ। ਮਾਈਆਂ ਬੀਬੀਆਂ ਵੀ ਕਈ ਵਰਤ ਰੱਖਦੀਆਂ, 4-4 ਜਣਿਆਂ ਦਾ ਅੰਨ ਭੋਜਨ ਕੱਲਾ ਹੀ ਖਾ ਜਾਣ, ਇਹ ਕਾਹਦਾ ਵਰਤ ਹੋਇਆ? ਮਹਾਰਾਜ ਜੀ ਕਹਿੰਦੇ ਇਕਾਦਸ਼ੀ ਦਾ ਵਰਤ ਸਿੱਖਾਂ ਦਾ ਇਹ ਹੈ ਕਿ ਰੋਜ਼ ਸੰਯਮ ਨਾਲ ਖਾਣਾ। ਜੇ 4 ਪ੍ਰਸ਼ਾਦਿਆਂ ਦੀ ਭੁੱਖ ਹੈ ਤਾਂ 3 ਛਕੇ, ਜੇ 3 ਦੀ ਭੁੱਖ ਹੈ ਤਾਂ 2 ਛਕੇ। ਏਦਾਂ ਸੰਯਮ ਨਾਲ ਭੋਜਨ ਛਕਣਾ ਇਹ ਗੁਰਸਿੱਖਾਂ ਵਾਸਤੇ ਗੁਰੂ ਖਾਲਸਾ ਜੀ ਏਕਾਦਸ਼ੀ ਦਾ ਵਰਤ ਹੈ।
15 ਦਿਵਸ ਮੈਂ ਸੋ ਆਵੇ ਸੋ ਸਿੱਖਣ ਤੋਂ ਨਿਤ ਪ੍ਰਤ ਭਾਵੇ।
ਜਿਹੜਾ ਏਕਾਦਸ਼ੀ ਦਾ ਵਰਤ ਹੈ ਉਹ 15 ਦਿਨਾਂ ਬਾਅਦ ਆਉਂਦਾ ਜਾ ਕੇ, ਉਹ 15 ਦਿਨਾਂ ਬਾਅਦ ਏਕਾਦਸ਼ੀ ਆਉਂਦੀ ਹੈ ਉਦੋਂ ਜਾ ਕੇ ਵਰਤ ਰੱਖਦੇ ਨੇ। ਪਰ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੀ ਏਕਾਦਸ਼ੀ ਰੋਜ਼ ਦੀ ਹੈ, ਰੋਜ਼ ਏਕਾਦਸ਼ੀ ਦਾ ਵਰਤ ਰੱਖਦੇ ਨੇ ਗੁਰੂ ਕੇ ਸਿੱਖ। ਰੋਜ਼ ਹੀ ਸੰਯਮ ਨਾਲ ਭੋਜਨ ਛਕਣਾ, ਮਰਿਆਦਾ ਨਾਲ ਭੋਜਨ ਛਕਣਾ ਤੇ ਮਰਿਆਦਾ ਸੰਯਮ ਸਹਿਤ ਅਲਪ ਖਾਣ ਦਾ, ਭੋਜਨ ਖਾਣ ਦਾ ਸੁਭਾਅ ਰੱਖਣਾ। ਇਸ ਕਰਕੇ ਗੁਰਸਿੱਖਾਂ ਵਾਸਤੇ ਤਾਂ ਰੋਜ਼ ਹੀ ਗੁਰੂ ਖਾਲਸਾ ਜੀ ਏਕਾਦਸ਼ੀ ਦਾ ਵਰਤ ਹੈ।
ਸ੍ਰੀ ਨਾਮ ਦੇਵ ਵਾਕ ਰਾਮ ਸੰਗ ਨਾਮ ਦੇਵ ਜਨ ਤੋਂ ਪਰਤਗਿਆ ਆਈ।
ਮਹਾਰਾਜ ਭਗਤ ਨਾਮਦੇਵ ਜੀ ਦਾ ਬਚਨ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਸੁਣਾਇਆ ਕਿ ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਨੇ ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇਸ ਜਨ ਨੂੰ, ਨਾਮਦੇਵ ਨੂੰ ਪਰਤਗਿਆ ਕਹਿੰਦੇ ਨੇ, ਪ੍ਰਾਣ ਆ ਗਿਆ, ਪ੍ਰੇਮ ਆ ਗਿਆ, ਜਾਂ ਇਸ ਤਰ੍ਹਾਂ ਕਹਿ ਲਈਏ ਨਿਸ਼ਚਾ ਆ ਗਿਆ, ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਬਣ ਗਈ ਹੈ।
ਏਕਾਦਸ਼ੀ ਵਰਤ ਰਹਿ ਕਾਹੇ ਕੋ ਤੀਰਥ ਜਾਏ।
ਨਾਮਦੇਵ ਜੀ ਕਹਿੰਦੇ ਨਾ ਤਾਂ ਸਾਨੂੰ ਏਕਾਦਸ਼ੀ ਦੇ ਵਰਤਾਂ ਦੀ ਲੋੜ ਰਹੀ ਕਿਉਂਕਿ ਸਾਡੀ ਸਿੱਧੀ ਰਾਮ ਨਾਲ ਗੱਲਬਾਤ ਹੋ ਗਈ, ਰਾਮ ਅਕਾਲ ਪੁਰਖ ਪਰਮੇਸ਼ਰ ਨਾਲ ਸਾਡੀ ਬਣ ਆਈ ਹੈ ਤੇ ਪਰਮੇਸ਼ਰ ਨਾਲ ਬਣਨੇ ਕਰਕੇ ਅਸੀਂ ਏਕਾਦਸ਼ੀ ਦੇ ਵਰਤ ਸਾਡੇ ਵਾਸਤੇ ਰਹਿ ਗਏ। ਹੁਣ ਅਸੀਂ ਤੀਰਥਾਂ ਤੇ ਵੀ ਕਾਹਨੂੰ ਜਾਈਏ, ਕਾਹੇ ਕੋ ਤੀਰਥ ਜਾਈ, ਤੀਰਥਾਂ ਤੇ ਵੀ ਕਾਹਨੂੰ ਜਾਈਏ ਕਿਉਂਕਿ ਹੁਣ ਅਸੀਂ ਆਪ ਹੀ ਤੀਰਥ ਰੂਪ ਹੋ ਗਏ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਮਿਲ ਕੇ।
ਜੋ ਪਈ ਵਿਪਰ ਜਾਤ ਤਨ ਕੇ ਅਭਿਮਾਨੇ।
ਮਹਾਰਾਜ ਜੀ ਕਹਿੰਦੇ ਜਿਹੜੇ ਨੇ ਬ੍ਰਾਹਮਣ, ਉਹ ਬ੍ਰਾਹਮਣ ਲੋਕ ਆਪਣੀ ਜਾਤ ਤੇ ਆਪਣੇ ਸਰੀਰ ਦਾ ਅਭਿਮਾਨ ਕਰਦੇ ਨੇ ਕਿ ਅਸੀਂ ਬ੍ਰਾਹਮਣ, ਅਸੀਂ ਬ੍ਰਾਹਮਣ। ਇੱਕ ਉਹਨਾਂ ਨੂੰ ਆਪਣੇ ਬ੍ਰਾਹਮਣ ਹੋਣ ਦਾ ਮਾਣ, ਦੂਜਾ ਉਹਨਾਂ ਨੂੰ ਆਪਣੇ ਸਰੀਰ ਦਾ ਮਾਣ ਹੈ। ਉਹ ਆਪਣੀ ਜਾਤ ਤੇ ਆਪਣੇ ਤਨ ਦਾ ਅਭਿਮਾਨ ਰੱਖਦੇ ਨੇ, ਅਭਿਮਾਨੀ ਹੁੰਦੇ ਨੇ।
ਗੁਰਸਿੱਖ ਹੋਵਤ ਆਤਮ ਗਿਆਨੀ।
ਗੁਰੂ ਕੇ ਸਿੱਖ ਨੇ ਉਹ ਆਤਮ ਗਿਆਨੀ ਹੁੰਦੇ ਨੇ, ਉਹਨਾਂ ਅੰਦਰ ਅਭਿਮਾਨ ਨਹੀਂ ਹੁੰਦਾ ਗੁਰਸਿੱਖਾਂ ਅੰਦਰ। ਬ੍ਰਾਹਮਣ ਨੂੰ ਅਭਿਮਾਨ ਹੁੰਦਾ ਕਿ ਮੈਂ ਬ੍ਰਾਹਮਣ ਹਾਂ, ਉਹਨਾਂ ਨੂੰ ਜਾਤ ਦਾ ਵੀ ਅਭਿਮਾਨ, ਆਪਣੇ ਸਰੀਰ ਦਾ ਵੀ ਅਭਿਮਾਨ। ਪਰ ਜਿਹੜੇ ਗੁਰਸਿੱਖ ਨੇ ਉਹਨਾਂ ਅੰਦਰ ਆਤਮਾ ਦਾ ਗਿਆਨ ਹੈ, ਉਹ ਆਪਣੇ ਅੰਦਰ ਆਤਮਾ ਦਾ ਗਿਆਨ ਸਾਕਸ਼ਾਤ ਕਰਕੇ ਆਤਮ ਗਿਆਨੀ ਹੁੰਦੇ ਹਨ।
ਧਰੈ ਅਹੰਗ ਤਨ ਸੋ ਸੇ ਚੰਡਾਲ।
ਕਹਿੰਦੇ ਜਿਹੜੇ ਸਰੀਰ ਦੀ ਹੰਗਤਾ ਰੱਖਦੇ ਨੇ ਕਿ ਮੇਰਾ ਸਰੀਰ, ਮਹਾਰਾਜ ਜੀ ਕਹਿੰਦੇ ਉਹ ਚੰਡਾਲ ਨੇ। ਚੰਡਾਲ, ਚੰਡਾਲ ਕੌਣ ਹੁੰਦਾ? ਜਿਹੜਾ ਚਮੜੇ ਦਾ ਕੰਮ ਕਰਦਾ, ਜਿਹੜਾ ਚਮੜੇ ਦੇ ਕੰਮ ਨਾਲ ਪ੍ਰੀਤ ਪਾਉਂਦਾ ਹੈ, ਮੁਰਦੇ ਜਾਨਵਰਾਂ ਦੇ ਸਰੀਰ ਤੋਂ ਚਮੜਾ ਲਾਉਂਦਾ ਹੈ, ਉਹਨੂੰ ਚੰਡਾਲ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਤਨ ਨਾਲ ਅਭਿਮਾਨ ਕਰਕੇ ਸਰੀਰ ਦੀ ਹੰਗਤਾ ਕਰਦਾ ਹੈ, ਆਪਣੀ ਜਾਤ ਦਾ ਜਾਂ ਆਪਣੇ ਸਰੀਰ ਦਾ ਮਾਣ ਕਰਦਾ ਹੈ, ਪਾਤਸ਼ਾਹ ਕਹਿੰਦੇ ਉਹ ਚੰਡਾਲ ਹਨ।
ਪ੍ਰੀਤ ਚਰਮ ਚਰਬੀ ਕੇ ਨਾਲ,
ਉਹ ਚੰਡਾਲ ਤਾਂ ਨੇ ਕਿਉਂਕਿ ਉਨ੍ਹਾਂ ਦੀ ਪ੍ਰੀਤ ਆਪਣੀ ਚਮੜੀ ਨਾਲ, ਆਪਣੀ ਚਰਬੀ ਨਾਲ। ਰਾਜੇ ਜਨਕ ਨੇ ਜਦੋਂ ਕਿਹਾ ਨਾ ਮੈਨੂੰ ਕੋਈ ਇਹੋ ਜਿਹਾ ਆਵੇ ਗੁਰੂ ਜਿਹੜਾ ਘੋੜੇ ਤੇ ਚੜ੍ਹਦਿਆਂ ਗਿਆਨ ਕਰਾਵੇ, ਤੇ ਬੜੇ ਬੜੇ ਬ੍ਰਾਹਮਣ, ਬੜੇ ਬੜੇ ਵਿਦਵਾਨ, ਬੜੇ ਬੜੇ ਪੰਡਿਤ ਲੋਕ ਰਾਜੇ ਜਨਕ ਦੀ ਸਭਾ ਵਿਚ ਆਏ, ਤੇ ਉਸੇ ਸਭਾ ਦੇ ਵਿਚ ਅਸ਼ਟਾਬਕਰ ਵੀ ਆਇਆ। ਅਸ਼ਟਾਬਕਰ ਸਰੀਰ ਚ 8 ਵਾਲ ਪੈਂਦੇ ਸੀ, ਸਰੀਰ ਟੇਢਾ ਮੇਢਾ ਜਿਹਾ ਸੀ। ਜਦੋਂ ਅਸ਼ਟਾਬਕਰ ਜੀ ਪਹੁੰਚੇ ਤੇ ਜਿੰਨੇ ਪੰਡਿਤ ਸੀ ਉਹ ਵੇਖ ਕੇ ਹੱਸ ਪਏ, ਇਹ ਵੀ ਆ ਗਿਆ ਗਿਆਨ ਕਰਾਉਣ, ਇਹਨੇ ਕੀ ਗਿਆਨ ਕਰਾਉਣਾ। ਜਦੋਂ ਵੇਖ ਕੇ ਅਸ਼ਟਾਬਕਰ ਨੂੰ ਹੱਸੇ ਨਾ, ਤੇ ਅਸ਼ਟਾਬਕਰ ਨੇ ਆਖਿਆ ਰਾਜਾ ਜਨਕ ਕੇ ਚਮਾਰਾਂ ਦੀ ਸਭਾ ਕਿਉਂ ਇਕੱਠੀ ਕੀਤੀ ਹੋਈ। ਪੰਡਿਤਾਂ ਨੂੰ ਬੜਾ ਗੁੱਸਾ ਲੱਗਾ ਕਿ ਅਸੀਂ ਬ੍ਰਾਹਮਣ ਪੰਡਿਤ, ਇਹ ਸਾਨੂੰ ਚਮਾਰ ਕਹਿੰਦਾ। ਉਹ ਕਹਿੰਦਾ ਚਮਾਰ ਦਾ ਮਤਲਬ ਜਨਮ ਤੋਂ ਚਮਾਰ ਹੋਵੇ, ਉਹ ਚਮਾਰ ਨਹੀਂ ਹੈ, ਜਿਹੜਾ ਚਮੜੇ ਨਾਲ ਪ੍ਰੀਤ ਕਰਦਾ ਹੈ। ਚਮ ਨੂੰ ਵੇਖਿਆ ਇਹਨਾਂ ਨੇ ਮੇਰੇ ਸਰੀਰ ਦੇ ਨੂੰ, ਚਮੜੇ ਦਾ ਕੰਮ ਤਾਂ ਹੁਣ ਚਮਾਰ ਹੀ ਕਰੇਗਾ ਨਾ, ਉਹ ਚਮਾਰ ਹੀ ਕਹਾਏਗਾ। ਜਿਹੜਾ ਚਮੜੇ ਨਾਲ ਪ੍ਰੀਤ ਕਰਦਾ, ਚਮੜੇ ਨੂੰ ਵੇਖਦਾ, ਚਮੜੇ ਨੂੰ ਪਰਖਦਾ, ਤੁਸੀਂ ਅੰਦਰ ਗਿਆਨ ਤੇ ਨਹੀਂ ਨਾ ਵੇਖਿਆ, ਤੁਸੀਂ ਮੇਰੇ ਤਨ ਦੇ ਚਮੜੇ ਨੂੰ ਵੇਖਿਆ, ਇਸ ਕਰਕੇ ਮੈਂ ਤੁਹਾਨੂੰ ਇਸ ਸ਼ਬਦ ਨਾਲ ਸੰਬੋਧਨ ਕੀਤਾ। ਇੱਥੇ ਗੁਰੂ ਅਰਜਨ ਸਾਹਿਬ ਵੀ ਕਹਿ ਰਹੇ ਨੇ ਜਿਹੜੇ ਤਨ ਦਾ ਅਭਿਮਾਨ ਕਰਦੇ ਨੇ ਉਹਨਾਂ ਦੀ ਪ੍ਰੀਤ ਸਿਰਫ ਚਰਮ ਚਮੜੇ ਨਾਲ ਹੈ ਜਾਂ ਆਪਣੇ ਸਰੀਰ ਦੀ ਚਰਬੀ ਨਾਲ ਹੈ।
ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ,
ਉਹ ਬ੍ਰਾਹਮਣ ਹੋਣ ਦੇ ਬਾਵਜੂਦ ਵੀ ਚੰਡਾਲ ਹੈ। ਜੇ ਉਹ ਬ੍ਰਾਹਮਣ ਵੀ ਹੈ ਨਾ, ਤੇ ਜੇ ਤਨ ਦਾ ਅਭਿਮਾਨ ਕਰਦਾ, ਸਰੀਰ ਦਾ ਅਭਿਮਾਨ ਕਰਦਾ, ਤੇ ਉਹ ਚੰਡਾਲ ਹੈ। ਮਹਾਰਾਜ ਜੀ ਕਹਿੰਦੇ ਸਾਡੇ ਤਾਂ ਬ੍ਰਾਹਮਣ ਉਸ ਨੂੰ ਕਹਿੰਦੇ ਨੇ ਜਿਹੜਾ ਬ੍ਰਹਮ ਨੂੰ ਪਛਾਣ ਲਵੇ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ, ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਪਛਾਣ ਕਰ ਲਵੇ, ਪਰਮੇਸ਼ਰ ਨੂੰ ਜਾਣ ਲਵੇ।
ਸਭ ਘਟ ਮੈਂ ਇੱਕ ਪੂਰਨ ਜਾਣਿਓ,
ਸਾਰੇ ਘਟਾਂ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਪੂਰਨ ਸਮਝੇ, ਪੂਰਨ ਜਾਣੇ, ਉਹੀ ਬ੍ਰਾਹਮਣ ਹੋ, ਉਸੇ ਨੂੰ ਸਾਡੇ ਮਤ ਵਿੱਚ ਬ੍ਰਾਹਮਣ ਕਹਿੰਦੇ ਹਨ।
ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਈਅਤ ਹੈ ਹਮਾਰੇ।
ਮਹਾਰਾਜ ਭਗਤ ਕਬੀਰ ਜੀ ਦਾ ਵੀ ਬਚਨ ਗੁਰੂ ਅਰਜਨ ਸਾਹਿਬ ਨੇ ਸੁਣਾਇਆ, ਕਹਿਣ ਲੱਗੇ ਭਾਈ ਸਿੱਖੋ, ਕਬੀਰ ਜੀ ਵੀ ਕਹਿੰਦੇ ਨੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹਨੂੰ ਸਾਡੇ ਚ ਬ੍ਰਾਹਮਣ ਕਹਿੰਦੇ ਹਨ। ਜ਼ਰੂਰੀ ਨੀ ਜਿਹੜਾ ਬ੍ਰਾਹਮਣ ਦੇ ਘਰੇ ਜੰਮਿਆ ਉਹ ਬ੍ਰਾਹਮਣ। ਮਹਾਰਾਜ ਕਹਿੰਦੇ ਭਾਵੇਂ ਚੰਡਾਲਾਂ ਦੇ ਘਰ ਚ ਜਨਮਿਆ, ਜੇ ਉਹਨੇ ਬ੍ਰਹਮ ਦੀ ਵਿਚਾਰ ਕੀਤੀ ਤਾਂ ਉਹ ਬ੍ਰਾਹਮਣ ਹੈ। ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ। ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਹੈ ਉਸੇ ਦਾ ਬ੍ਰਾਹਮਣ ਪੁਣਾ ਕਾਇਮ ਹੈ, ਉਸੇ ਨੂੰ ਪੂਰਨ ਰੂਪ ਚ ਬ੍ਰਾਹਮਣ ਕਿਹਾ ਜਾ ਸਕਦਾ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਕੇ ਬ੍ਰਹਮ ਨੂੰ ਜਾਣ ਲਵੇ।
ਹਾਡ ਚਰਮ ਮਿਜ ਸ਼੍ਰੋਣ ਤੁਮਾਸ, ਤਰੈ ਪ੍ਰੀਤ ਚੰਡਾਲ ਆਵਾਸ।
ਅੱਡੀਆਂ ਨਾਲ, ਚਮੜੇ ਨਾਲ, ਮਿਜ ਨਾਲ, ਖੂਨ ਨਾਲ, ਮਾਸ ਨਾਲ ਜਿਹੜੀ ਪ੍ਰੀਤ ਕਰਨੀ ਤਾਂ ਚੰਡਾਲ ਦਾ ਕੰਮ ਹੈ। ਇਹ ਤਾਂ ਚੰਡਾਲ ਦਾ ਆਵਾਸ ਹੋਇਆ ਨਾ, ਇਹ ਤਾਂ ਚੰਡਾਲ ਦੇ ਘਰ ਦਾ ਇਹੋ ਜਿਹਾ ਹਾਲ ਹੁੰਦਾ। ਉਹਦੇ ਘਰ ਦੇ ਵਿੱਚ ਚਮੜੀ ਵੀ ਪਈ ਆ, ਉਹਦੇ ਘਰ ਚ ਖੂਨ ਵੀ ਪਿਆ, ਬਿਜ ਵੀ ਪਿਆ, ਮਾਸ ਵੀ ਪਿਆ। ਤੇ ਮਹਾਰਾਜ ਕਹਿੰਦੇ ਜਿਹੜਾ ਹੱਡੀਆਂ ਨਾਲ, ਚਮੜੇ ਨਾਲ, ਮਾਸ ਨਾਲ, ਜਾਂ ਖੂਨ ਨਾਲ, ਜਾਂ ਮਿਜ ਨਾਲ ਪਿਆਰ ਕਰਦਾ ਹੈ ਉਹ ਚੰਡਾਲ ਹੈ।
ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ,
ਮਹਾਰਾਜ ਜੀ ਕਹਿੰਦੇ ਤੁਸੀਂ ਬ੍ਰਾਹਮਣ ਹੋ, ਭਾਵੇਂ ਤੁਸੀਂ ਨੀਵੇਂ ਜਾਤ ਵਿੱਚ ਜਨਮੇ ਹੋ, ਪਰ ਤੁਸੀਂ ਫਿਰ ਵੀ ਬ੍ਰਾਹਮਣ ਹੋ ਕਿਉਂਕਿ ਤੁਸੀਂ ਬ੍ਰਹਮ ਨੂੰ ਪਛਾਣ ਲਿਆ। ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣ ਲਿਆ ਉਹ ਬ੍ਰਾਹਮਣ ਹੈ।
ਨਿਜ ਸਰੂਪ ਕੇ ਸੰਗ ਰੰਗ ਰਾਤਾ,
ਆਪਣੇ ਨਿਜ ਸਰੂਪ ਦੇ ਰੰਗ ਦੇ ਵਿੱਚ ਰੱਤੇ ਹੋਏ ਹੋ, ਆਪਣੇ ਨਿਜ ਸਰੂਪ ਦੇ ਰੰਗ ਦੇ ਵਿੱਚ ਰੰਗੇ ਹੋਏ ਹੋ, ਇਸ ਕਰਕੇ ਤੁਸੀਂ ਸੰਪੂਰਨ ਪੂਰਨ ਬ੍ਰਾਹਮਣ ਹੋ।
ਤਰਪਣ ਪਿੰਡ ਪੱਤਲ ਗਾਇਤਰੇ,
ਜੀ ਕਹਿੰਦੇ ਤਰਪਣ ਕਰਨੀ, ਪਿੰਡ ਤਾਰਨੇ, ਪੱਤਲ ਤਾਰਨੇ, ਪਿੱਤਰ ਤਾਰਨੇ, ਗਾਇਤਰੀ ਦਾ ਜਾਪ ਕਰਨਾ,
ਪਿੱਤਰ ਲੋਕ ਪ੍ਰਾਪਤ ਪਾਵਿੱਤਰੇ।
ਇਹ ਜਿਹੜੇ ਤਰਪਣ, ਪਿੰਡ, ਪੱਤਲ, ਕਿਰਿਆ ਆਦਿਕ ਕਰਮ ਕਰਨੇ, ਇਹ ਕਹਿੰਦੇ ਜੀ ਕਰਕੇ ਪਿੱਤਰ ਲੋਕ ਦੇ ਵਿੱਚ ਜਿਹੜੇ ਸਾਡੇ ਪਿੱਤਰ ਨੇ ਉਹਨਾਂ ਨੂੰ, ਪਵਿੱਤਰ ਪਿੱਤਰਾਂ ਨੂੰ, ਲੋਕਾਂ ਨੂੰ ਇਹ ਪ੍ਰਾਪਤ ਹੁੰਦਾ ਹੈ।
ਤੁਮ ਸਤ ਨਾਮ ਜਪੋ ਸੁਖ ਰਾਤ, ਪਹੁੰਚੋ ਵਾਹਿਗੁਰੂ ਪਗ ਪਾਸ।
ਕਹਿੰਦੇ ਤੁਸੀਂ ਸੱਚਾ ਨਾਮ ਜਪੋ ਜਿਹੜਾ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ, ਤੇ ਜਿਹੜੇ ਸੱਚੇ ਨਾਮ ਦਾ ਜਾਪ ਜਪਦੇ ਨੇ ਉਹਨਾਂ ਨੂੰ ਪਿੱਤਰ ਲੋਕ ਨਹੀਂ, ਉਹਨਾਂ ਨੂੰ ਵਾਹਿਗੁਰੂ ਨਿਰੰਕਾਰ ਦਾ ਘਰ ਪ੍ਰਾਪਤ ਹੁੰਦਾ ਹੈ। ਪਿੱਤਰ ਲੋਕ ਚ ਤਾਂ ਜਦੋਂ ਮਰਜ਼ੀ ਕੋਈ ਧੱਕੇ ਮਾਰ ਕੇ ਕੱਢ ਦੇ, ਪਰ ਮਹਾਰਾਜ ਕਹਿੰਦੇ ਤੁਸੀਂ ਨਾਮ ਜਪੋ, ਨਾਮ ਦੀ ਕਮਾਈ ਕਰੋ ਤੇ ਪਹੁੰਚੋ ਵਾਹਿਗੁਰੂ ਪਗ ਪਾਸ, ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਕੋਲ ਪਹੁੰਚੋਗੇ।
ਪਿੱਤਰ ਲੋਕ ਸਿੱਖ ਬਾਛਤ ਨਾਏ ਅਬਨਾਸ਼ੀ ਨਿਜ ਰੂਪ ਸਮਾਏ।
ਜਿਹੜੇ ਪੰਡਿਤ ਲੋਕ ਨੇ ਪਿੱਤਰ ਲੋਕਾਂ ਦੇ ਵਿਚ ਪਿੱਤਰਾਂ ਨੂੰ ਹੀ ਤਾਰਦੇ ਫਿਰਦੇ ਨੇ, ਤੁਸੀਂ ਪਿੱਤਰ ਤਾਰੋ, ਪਿੰਡ ਤਾਰੋ, ਪੱਤਲ ਕਿਰਿਆ ਆਦਿ ਕੇ ਕਰਮ ਕਾਂਡ ਕਰੋ। ਮਹਾਰਾਜ ਜੀ ਕਹਿੰਦੇ ਜਿਹੜੇ ਸਿੱਖ ਨੇ ਉਹ ਤਾਂ ਪਿੱਤਰ ਲੋਕ ਦੀ ਇੱਛਾ ਹੀ ਨਹੀਂ ਰੱਖਦੇ। ਪਿੱਤਰ ਲੋਕ ਸਿੱਖ ਬਾਛਤ ਨਾਹੀ, ਪਿੱਤਰ ਲੋਕ ਦੀ ਤਾਂ ਬਾਂਛਾ ਸਿੱਖ ਰੱਖਦੇ ਹੀ ਨਹੀਂ ਮਨ ਦੇ ਵਿਚ। ਕੀ ਚਾਹੁੰਦੇ ਨੇ ਸਿੱਖ? ਅਬਨਾਸੀ ਰਿਜ ਰੂਪ ਸਮਾਹੀ, ਆਪਣੇ ਨਿਜ ਅਬਨਾਸੀ ਵਿਨਾਸ਼ ਤੋਂ ਰਹਿਤ ਜਿਹੜਾ ਸਰੂਪ ਹੈ ਗੁਰੂ ਕੇ, ਸਿੱਖ ਆਪਣੇ ਉਸ ਸਰੂਪ ਵਿਚ ਸਮਾਣਾ ਚਾਹੁੰਦੇ ਹਨ।
ਜਿਮ ਸਭ ਛਿਤ ਕੋ ਨ੍ਰਿਪਤ ਪਰ ਮੰਨਾ, ਇਕ ਗ੍ਰਾਮ ਤੇ ਹੈ ਨਾ ਪ੍ਰਸੰਨਾ।
ਕਹਿੰਦੇ ਜਿਵੇਂ ਸਾਰੀ ਧਰਤੀ ਦਾ ਕੋਈ ਨ੍ਰਿਪਤ ਰਾਜਾ ਹੁੰਦਾ ਹੈ, ਬਾਦਸ਼ਾਹ ਹੁੰਦਾ ਹੈ, ਉਹ ਇੱਕ ਪਿੰਡ ਉਹਨੂੰ ਕੋਈ ਲਿਆ ਕੇ ਦੇਵੇ, ਹੋਵੇ ਸਾਰੀ ਧਰਤੀ ਦਾ ਰਾਜਾ, ਉਹਨੂੰ ਕੋਈ ਆਖੇ ਜੀ ਮਹਾਰਾਜਾ ਮੈਂ ਤੁਹਾਨੂੰ ਇੱਕ ਪਿੰਡ ਦਿੰਦਾ, ਇੱਕ ਪਿੰਡ ਨਾਲ ਪ੍ਰਸੰਨ ਨਹੀਂ ਹੁੰਦਾ। ਇੱਕ ਪਾਸੇ ਉਹਨੂੰ ਸਾਰੀ ਦੁਨੀਆਂ ਦਾ ਰਾਜ ਮਿਲੇ ਤੇ ਦੂਜੇ ਪਾਸੇ ਇੱਕ ਛੋਟੇ ਜੇ ਪਿੰਡ ਦਾ ਉਹਨੂੰ ਰਾਜ ਮਿਲੇ, ਉਹ ਇੱਕ ਪਿੰਡ ਦੇ ਰਾਜ ਨਾਲ ਕਦੇ ਵੀ ਪ੍ਰਸੰਨ ਨਹੀਂ ਹੁੰਦਾ।
ਜੇ ਗਰੀਬ ਲੈ ਬਹੁ ਅਰਖਾਵੈ ਤਿਮ ਨਰਕੀ ਪਿਚਰਨ ਪੁਰ ਪਾਵੈ।
ਜਿਹੜਾ ਗਰੀਬ ਹੁੰਦਾ ਉਹਨੂੰ ਇੱਕ ਪਿੰਡ ਦਾ ਵੀ ਰਾਜ ਮਿਲ ਜਾਓ ਬੜਾ ਖੁਸ਼ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਤੇ ਪਿੱਤਰ ਲੋਕਾਂ ਨੂੰ ਪਹੁੰਚਣ ਵਾਲੇ ਨੇ ਉਹ ਗਰੀਬ ਲੋਕ ਨੇ, ਉਹਨਾਂ ਨੂੰ ਪਿੱਤਰ ਲੋਕ ਹੀ ਮਿਲ ਜਾਏ ਉਹਦੇ ਵਿਚ ਹੀ ਖੁਸ਼ ਨੇ। ਨਰਕੀ ਲੋਕ ਜਿਹੜੇ ਨੇ ਉਹ ਪਿੱਤਰ ਲੋਕ ਨੂੰ ਜਾਂਦੇ ਨੇ, ਪਰ ਜਿਹੜੇ ਸਾਡੇ ਸਿੱਖ ਨੇ ਉਹ ਰਾਜੇ ਨੇ, ਜਿਹੜੇ ਪਿੱਤਰ ਲੋਕ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਾਜ ਨਹੀਂ ਚਾਹੁੰਦੇ, ਉਹ ਕਹਿੰਦੇ ਸਾਨੂੰ ਤਾਂ ਅਕਾਲ ਪੁਰਖ ਦੇ ਚਰਨਾਂ ਚ ਥਾਂ ਚਾਹੀਦੀ ਹੈ।
ਗੁਰ ਕੇ ਸਿੱਖ ਸਵਰਗ ਨੇ ਬਾਂਛੈ ਬ੍ਰਹਮ ਰੂਪ ਪ੍ਰਾਪਤ ਜੇ ਅੱਛਾ।
ਗੁਰੂ ਕੇ ਸਿੱਖ ਪਿੱਤਰ ਲੋਕ ਤਾਂ ਕੀ ਸਵਰਗ ਦੀ ਇੱਛਾ ਵੀ ਨਹੀਂ ਰੱਖਦੇ, ਉਹ ਕਹਿੰਦੇ ਸਾਨੂੰ ਸਵਰਗ ਵੀ ਨਹੀਂ ਚਾਹੀਦਾ, ਔਰ ਉਹ ਨਿਰ ਇੱਛਤ ਹੋ ਕੇ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਚ ਜਾ ਕੇ ਭੇਦ ਹੋ ਕੇ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਹਨ।
ਅਰਜਨ ਤੇ ਨਿਰਨੇ ਸੁਣ ਕਰ ਭਏ ਪ੍ਰਸੰਨ ਨਿਰਸੰਸੇ ਦਿਜਬਰ।
ਗੁਰੂ ਜੀ ਦਾ ਇਹ ਪਾਵਨ ਬਚਨ ਸੁਣ ਕੇ, ਨਿਰਣਾ ਸੁਣ ਕੇ ਜਿੰਨੇ ਬ੍ਰਾਹਮਣ ਆਏ ਸੀ ਗੁਰੂ ਅਰਜਨ ਸਾਹਿਬ ਕੋਲ, ਨਿਰਸੰਸੇ ਹੋ ਗਏ ਨੇ, ਇਨ੍ਹਾਂ ਦੇ ਸੰਸੇ ਨਿਵਿਰਤ ਹੋ ਗਏ ਨੇ ਔਰ ਇਹ ਪ੍ਰਸੰਨ ਹੋ ਗਏ ਹਨ।
ਗੁਰ ਨਿਸ਼ਚੇ ਤੇ ਲੈ ਬ੍ਰਹਮ ਗਿਆਨ ਜਾਤ ਪਾਤ ਕੀ ਤਿਆਗੀ ਆਨ।
ਗੁਰੂ ਦੇ ਨਿਸ਼ਚੇ ਤੇ ਇਨ੍ਹਾਂ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ, ਗੁਰੂ ਤੇ ਭਰੋਸਾ ਰੱਖ ਕੇ ਬ੍ਰਹਮ ਗਿਆਨ ਪ੍ਰਾਪਤ ਕੀਤਾ, ਔਰ ਜਾਤ ਪਾਤ ਦਾ ਜਿਹੜਾ ਅਭਿਮਾਨ ਸੀ ਇਨ੍ਹਾਂ ਦੇ ਅੰਦਰ, ਇਨ੍ਹਾਂ ਨੇ ਆਪਣੀ ਜਾਤੀ ਪਾਤੀ ਦਾ ਅਭਿਮਾਨ ਹੰਕਾਰ ਤਿਆਗਿਆ ਹੈ।
ਜਾਤ ਕਾਨ ਗਾਡੀ ਪਗ ਬੇਰੇ ਬੰਦੇ ਦੁੱਖ ਪ੍ਰਾਪਤ ਬੋ ਬੇਰੇ।
ਜਿਹੜੇ ਜਾਤ ਦੇ ਕਾਨ ਦੀ ਬੜੀ ਪੱਕੀ ਬੇੜੀ ਜੀਵਾਂ ਦੇ ਪੈਰਾਂ ਵਿਚ ਪਈ ਹੋਈ ਹੈ, ਜਿਨ੍ਹਾਂ ਬੇੜੀਆਂ ਕਰਕੇ ਜੀਵ ਦੁਖੀ ਹੁੰਦਾ, ਬਾਰ ਬਾਰ ਦੁਖੀ ਹੁੰਦਾ ਹੈ, ਜਦੋਂ ਬੰਦਾ ਜਾਤੀ ਦਾ ਅਭਿਮਾਨ ਕਰਦਾ, ਜਾਤ ਦੇ ਅਭਿਮਾਨ ਦੇ ਵਿਚ ਬੰਨਿਆ ਹੁੰਦਾ, ਜਕੜਿਆ ਹੁੰਦਾ, ਫਿਰ ਉਹਨੂੰ ਬੜੇ ਭਾਰੀ ਦੁੱਖ ਪ੍ਰਾਪਤ ਹੁੰਦੇ ਨੇ।
ਬਿਨ ਗੁਰ ਕਰਨਾ ਛੂਟਤ ਨਾਏ ਪਚੇ ਪਰੈ ਪਰਿਵਾਰ ਨਮਾਏ।
ਕਹਿੰਦੇ ਗੁਰੂ ਦੀ ਕਰਣਾ ਤੋਂ ਕਿਰਪਾ ਤੋਂ ਬਿਨਾਂ ਇਸ ਬੇੜੀਆਂ ਤੋਂ ਛੁੱਟਿਆ ਨਹੀਂ ਜਾ ਸਕਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬੇੜੀਆਂ ਕੱਟੀਆਂ ਨਹੀਂ ਜਾ ਸਕਦੀਆਂ। ਉਦੋਂ ਤੱਕ ਉਹ ਆਪਣੇ ਪਰਿਵਾਰਾਂ ਦੇ ਮੂੰਹ ਵਿਚ ਹੀ ਪਚੇ ਰਹਿੰਦੇ ਨੇ, ਬੰਧਨਾਂ ਵਿਚ ਹੀ ਪਏ ਰਹਿੰਦੇ ਨੇ, ਜਦੋਂ ਤੱਕ ਗੁਰੂ ਦੀ ਕਿਰਪਾ ਨਾ ਹੋਵੇ। ਗੁਰੂ ਦੀ ਦਇਆ ਨਾਲ ਖਲਾਸੀ ਹੁੰਦੀ ਹੈ, ਗੁਰੂ ਦੀ ਦਇਆ ਨਾਲ ਮੁਕਤੀ ਹੁੰਦੀ ਹੈ।
ਦੁਵੇਰਾ ਟੁੱਟੇ ਜੋਧਾ ਜਾਮਦਾ ਸ਼੍ਰੀ ਅਰਜਨ ਡਿੱਗ ਆਏ।
ਗੁਰੂ ਅਰਜਨ ਸਾਹਿਬ ਜੀ ਦੇ ਕੋਲ ਭਾਈ ਟੁੱਟੇ ਜੋਧਾ ਜੀ ਔਰ ਭਾਈ ਜਾਮੂ ਜੀ, ਇਹ ਦੋ ਗੁਰੂ ਕੇ ਸਿੱਖ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ ਹਨ।
ਕਰ ਬੰਧਨ ਬੈਠੇ ਤਵੈ ਬੂਜੈ ਸਹਿਜ ਸੁਭਾਏ।
ਅਰਜਨ ਸਾਹਿਬ ਦੇ ਚਰਨਾਂ ਵਿਚ ਵੰਦਨਾ ਕਰਕੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਸਹਿਜ ਸੁਭਾਏ, ਸੁਤੇ ਸਿੱਧ ਪੁੱਛ ਕੇ ਸਤਿਗੁਰਾਂ ਨੂੰ ਕਹਿਣ ਲੱਗੇ,
ਜੋ ਪਈ ਸ੍ਰੀ ਗੁਰ ਇਮੈ ਹੁਕਮ ਤੁਮਾਰੇ, ਮਨ ਇਕਾਗਰ ਕਰ ਭਜਨ ਸੁਧਾਰੇ।
ਸਤਿਗੁਰੂ ਜੀ ਤੁਹਾਡਾ ਹੁਕਮ ਹੈ, ਭਾਈ ਟੁੱਟੇ ਜੋਧਾ ਜੀ ਔਰ ਭਾਈ ਜਾਮੂ ਜੀ ਇਹ ਦੋਵੇਂ ਬੇਨਤੀ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ ਕਿ ਮਨ ਇਕਾਗਰ ਕਰਕੇ ਪਰਮੇਸ਼ਰ ਦਾ ਭਜਨ ਕਰਨਾ। ਮਹਾਰਾਜ ਜੀ ਤੁਹਾਡਾ ਹੁਕਮ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਮਹਾਰਾਜ ਤੁਹਾਡਾ ਹੁਕਮ ਹੈ ਕਿ ਪਰਮੇਸ਼ਰ ਦੀ ਉਸਤਤ ਇਕਾਗਰਤਾ ਨਾਲ ਕਰੋ, ਮਨ ਦੀ ਇਕਾਗਰਤਾ ਨਾਲ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਕਰੋ, ਉਹਦਾ ਜਿਹੜਾ ਨਾਮ ਜਪਣਾ ਉਹ ਵੀ ਆਪਣੇ ਮਨ ਨੂੰ ਇਕਾਗਰ ਕਰਕੇ ਜਪੋ।
ਕਰ ਹਾਰੇ ਹਮ ਅਨ ਕੀ ਉਪਾਏ, ਨਹੀਂ ਇਕਾਗਰਤਾ ਮਨ ਮੈਂ ਆਏ।
ਮਹਾਰਾਜ ਜੀ ਅਸੀਂ ਬੜੇ ਉਪਾਅ ਕਰ ਕਰਕੇ ਹਾਰ ਗਏ ਆ, ਉਪਾਅ ਕਰ ਕਰਕੇ ਥੱਕ ਗਏ ਆ, ਪਰ ਪਾਤਸ਼ਾਹ ਜੀ ਸਾਨੂੰ ਸਾਡੇ ਮਨ ਦੀ ਇਕਾਗਰਤਾ ਨਹੀਂ ਮਿਲੀ, ਸਾਡਾ ਮਨ ਇਕਾਗਰ ਨਹੀਂ ਹੋਇਆ। ਤੁਹਾਡਾ ਹੁਕਮ ਹੈ ਮਨ ਇਕਾਗਰ ਕਰਕੇ ਭਜਨ ਕਰੋ। ਮਹਾਰਾਜ ਅਸੀਂ ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ, ਅਸੀਂ ਯਤਨ ਕਰ ਕਰਕੇ ਹਾਰ ਗਏ ਆ, ਥੱਕ ਗਏ ਆ, ਪਰ ਸਾਡਾ ਮਨ ਇਕਾਗਰ ਨਹੀਂ ਹੋਇਆ। ਸਮੱਸਿਆ ਸਿਰਫ ਭਾਈ ਟੁੱਟੇ ਜੱਟ ਦੀ ਜਾਂ ਭਾਈ ਟੁੱਟੇ ਜੋਧਾ ਜੀ ਜਾਂ ਭਾਈ ਜਾਮੂ ਦੀ ਨਹੀਂ ਹੈ, ਇਹ ਸਮੱਸਿਆ ਸਾਡੀ ਵੀ ਸਾਰਿਆਂ ਦੀ ਹੈ। ਯਤਨ ਅਸੀਂ ਵੀ ਬਹੁਤ ਕਰਦੇ ਹਾਂ ਮਨ ਇਕਾਗਰ ਹੋਵੇ, ਪਰ ਨਹੀਂ ਹੁੰਦਾ। ਮਹਾਰਾਜ ਜੀ ਅਸੀਂ ਬੜੇ ਉਪਾਅ ਕਰ ਕਰਕੇ ਹਾਰ ਗਏ ਹਾਂ, ਪਰ ਸਾਡਾ ਜਿਹੜਾ ਮਨ ਹੈ ਇਸ ਮਨ ਦੀ ਇਕਾਗਰਤਾ ਨਹੀਂ ਹੋ ਸਕੀ।
ਸੁਣ ਸਤਿਗੁਰ ਕੈ ਉੱਤਰ ਤਿੰਨ ਕੋ, ਪ੍ਰਸੰਨ ਨਲ ਕੋ ਸੁਭਾਵ ਜੇ ਮਨ ਕੋ।
ਮਹਾਰਾਜ ਜੀ ਸੁਣ ਕੇ ਕਹਿਣ ਲੱਗੇ, ਭਾਈ ਸਿੱਖੋ, ਭਾਈ ਜਾਮੂ, ਭਾਈ ਜੋਧਾ ਜੀ ਏਦਾਂ ਦੱਸੋ ਕਿ ਜਦੋਂ ਤੁਹਾਡਾ ਤੁਸੀਂ ਭਜਨ ਨਹੀਂ ਸੀ ਕਰਦੇ, ਨਾਮ ਨਹੀਂ ਸੀ ਜਪਦੇ, ਉਸ ਤੋਂ ਪਹਿਲਾਂ ਆਪਣੇ ਮਨ ਦਾ ਸੁਭਾਅ ਜਾਣਦੇ ਸੀ? ਕਹਿੰਦੇ ਜੀ ਨਹੀਂ। ਕਦੋਂ ਪਤਾ ਲੱਗਣ ਲੱਗਾ? ਕਹਿੰਦੇ ਜੀ ਜਦੋਂ ਨਾਮ ਜਪਣ ਲੱਗੇ ਫਿਰ ਪਤਾ ਲੱਗਾ ਕਿ ਮਨ ਭਜਦਾ ਹੈ, ਮਨ ਇਕਾਗਰ ਨਹੀਂ ਹੈ। ਮਹਾਰਾਜ ਜੀ ਕਹਿੰਦੇ ਹੁਣ ਤੁਹਾਨੂੰ ਆਪਣੇ ਮਨ ਦਾ ਸੁਭਾਅ ਪਤਾ ਲੱਗਣ ਲੱਗ ਪਿਆ, ਤਰੱਕੀ ਕੀਤੀ ਹੈ, ਫਿਰ ਵੀ ਤਰੱਕੀ ਕੀਤੀ ਹੈ ਤੁਸੀਂ, ਕਿ ਤੁਹਾਨੂੰ ਆਪਣੇ ਮਨ ਦਾ ਸੁਭਾਅ ਜਿਹੜਾ ਹੈ ਉਹ ਪਤਾ ਲੱਗਣ ਲੱਗ ਪਿਆ ਹੈ।
ਲੱਗੇ ਪਛਾਣਨ ਅਬ ਗਤ ਅੰਤਰ,
ਤੁਸੀਂ ਆਪਣੇ ਅੰਦਰ ਦੀ ਗੱਤ, ਆਪਣੇ ਮਨ ਦੀ ਹਾਲਤ ਜਾਣਨ ਲੱਗ ਪਏ ਹੋ ਕਿ ਸਾਡਾ ਮਨ ਦੌੜਦਾ ਹੈ। ਪਹਿਲਾਂ ਤਾਂ ਨਹੀਂ ਸੀ ਨਾ ਪਤਾ, ਹੁਣ ਪਤਾ ਲੱਗਣ ਲੱਗਾ ਕਿ ਸਾਡਾ ਜਿਹੜਾ ਮਨ ਹੈ ਇਹ ਦੌੜਦਾ ਹੈ। ਆਪਣੇ ਮਨ ਦੇ ਅੰਦਰ ਦੀ ਹਾਲਤ ਤੁਸੀਂ ਜਾਣਨ ਲੱਗ ਪਏ ਹੋ ਕਿ ਮਨ ਇੱਕ ਥਾਂ ਤੇ ਨਹੀਂ ਟਿਕਦਾ, ਇਹ ਦੌੜਦਾ ਭੱਜਦਾ ਹੈ।
ਇਸੀ ਯਤਨ ਮੈਂ ਰਹੋ ਨਿਰੰਤਰ,
ਜੀ ਕਹਿੰਦੇ ਹੁਣ ਇਸੇ ਯਤਨ ਵਿੱਚ ਨਿਰੰਤਰ ਲਗਾਤਾਰ ਲੱਗੇ ਰਹੋ, ਇਹ ਯਤਨ ਬਾਰ ਬਾਰ ਕਰੋ।
ਨਿਕਸੈ ਮਨ ਪੁਨ ਜੋਰੋ ਆਨ,
ਕਹਿੰਦੇ ਕੀ ਕਰਨਾ? ਜਦੋਂ ਤੁਸੀਂ ਨਾਮ ਜਪਣ ਲੱਗਣਾ, ਬਾਣੀ ਪੜਨ ਲੱਗਣੀ ਹੈ ਜਾਂ ਸਿਮਰਨ ਕਰਨ ਲੱਗਣਾ, ਜਦੋਂ ਇਹ ਮਨ ਬਾਹਰ ਨੂੰ ਨਿਕਲੇ ਦੌੜੇ, ਮੋੜ ਕੇ ਫਿਰ ਇਹਨੂੰ ਨਾਮ ਚ ਜੋੜ, ਮੋੜ ਮੋੜ ਕੇ ਲਿਆਉਣਾ। ਹੁਣ ਵੇਖਣਾ ਇਹ ਆ ਵੀ ਮਨ ਜਿੱਤ ਜਾਂਦਾ ਕਿ ਤੁਸੀਂ ਜਿੱਤ ਜਾਂਦੇ ਹੋ, ਪਰ ਬਹੁਤਿਆਂ ਦਾ ਮਨ ਜਿੱਤ ਜਾਂਦਾ, ਬੰਦਾ ਉਹਨਾਂ ਅੱਗੇ ਹਾਰ ਜਾਂਦਾ। ਪਰ ਜਿਹੜਾ ਗੁਰਮੁਖ ਸੂਰਮਾ ਉਹ ਮਨ ਨੂੰ ਨਹੀਂ ਜਿੱਤਣ ਦਿੰਦਾ, ਆਪ ਜਿੱਤਦਾ। ਤੇ ਜਿਹੜਾ ਮਨ ਜਿੱਤ ਲਈਦਾ, ਪਾਤਸ਼ਾਹ ਕਹਿੰਦੇ ਮਨ ਜਿੱਤੈ ਜਗ ਜੀਤ, ਫਿਰ ਉਹ ਸਾਰੇ ਜਗ ਨੂੰ ਜਿੱਤ ਲੈਂਦਾ। ਮਹਾਰਾਜ ਕਹਿੰਦੇ ਮਨ ਦੌੜੇਗਾ, ਪਰ ਤੁਸੀਂ ਕੀ ਕਰਨਾ? ਮਨ ਨੂੰ ਮੋੜ ਮੋੜ ਕੇ ਲਿਆਉਣਾ। ਆ ਕਥਾ ਸੁਣਦਿਆਂ ਵੀ ਕਿਹੜਾ ਸਾਡਾ ਸਾਰਿਆਂ ਦਾ ਮਨ ਜੁੜਿਆ ਹੋਣਾ? ਨਹੀਂ ਜੁੜਦਾ। ਇੱਥੇ ਬੈਠਿਆਂ ਵੀ ਫੁਰਨੇ, ਪਤਾ ਨਹੀਂ ਕਿੱਧਰ ਦੇ ਕਿੱਧਰ ਸੰਕਲਪ, ਪਰ ਜੋੜਨਾ, ਬਾਰ ਬਾਰ ਲਿਆਉਣਾ, ਬਾਰ ਬਾਰ ਕਥਾ ਵਿਚ ਜੋੜਨਾ, ਬਾਰ ਬਾਰ ਕੀਰਤਨ ਚ ਜੋੜਨਾ, ਬਾਣੀ ਵਿਚ ਜੋੜਨਾ, ਸਿਮਰਨ ਕਰਨ ਬੈਠੋ ਉਦੋਂ ਵੀ ਮਨ ਦੌੜਦਾ, ਬੜੀਆਂ ਥਾਵਾਂ ਤੇ ਭੱਜਦਾ ਨੱਠਦਾ। ਪਰ ਮਹਾਰਾਜ ਕਹਿੰਦੇ ਮੋੜ ਮੋੜ ਕੇ ਇਹਨੂੰ ਮਨ ਨੂੰ ਜੋੜਨਾ ਹੈ।
ਪੁਨ ਪੁਨ ਰੋਕੋ ਪਨ ਸਵਧਾਨ,
ਸਾਵਧਾਨ ਹੋ ਕੇ ਪੁਨ ਪੁਨ ਬਾਰ ਬਾਰ ਰੋਕਣਾ ਇਸ ਮਨ ਨੂੰ। ਮਨ ਨੇ ਆਪਣਾ ਕੰਮ ਕਰਨਾ, ਤੁਸੀਂ ਆਪਣਾ ਕੰਮ ਕਰੀ ਜਾਓ, ਮਨ ਨੂੰ ਰੋਕਣ ਦਾ ਕੰਮ, ਬਾਰ ਬਾਰ ਮਨ ਨੂੰ ਰੋਕ ਰੋਕ ਕੇ ਇਕਾਗਰ ਕਰ ਕਰਕੇ ਸਾਵਧਾਨ ਕਰਕੇ ਜੋੜੋ।
ਸਹਿਜ ਸੁਭਾਇਕ ਸਿਰਤਾ ਹੋਵੇ, ਪਾਵੋ ਸ਼੍ਰੇ ਕਸ਼ਟ ਗਨ ਖੋਏ।
ਕਹਿੰਦੇ ਸਹਿਜ ਸੁਭਾਏ ਸੁਤੇ ਸਿੱਧ ਤੁਹਾਨੂੰ ਥਿਰਤਾ ਦੀ ਪ੍ਰਾਪਤੀ ਹੋਵੇਗੀ, ਟਿਕਾ ਦੀ ਪ੍ਰਾਪਤੀ ਹੋਵੇਗੀ ਔਰ ਤੁਹਾਨੂੰ ਸ਼੍ਰੇ ਮਿਲੇਗੀ। ਪਾਵੋ ਸ਼੍ਰੇ ਕਸ਼ਟ ਗਨ ਖੋਏ, ਤੁਸੀਂ ਸ਼੍ਰੇ ਨੂੰ ਪ੍ਰਾਪਤ ਹੋਵੋਗੇ, ਮੁਕਤੀ ਨੂੰ ਪ੍ਰਾਪਤ ਹੋਵੋਗੇ ਔਰ ਤੁਹਾਡੇ ਜਿੰਨੇ ਕਸ਼ਟ ਨੇ ਪਾਪ ਨੇ ਸਭ ਕੱਟੇ ਜਾਣਗੇ।
ਸੁਣ ਉਪਦੇਸ਼ ਜਤਨ ਤੇ ਮਿਠਾਨਾ ਸੋ ਪ੍ਰਾਪਤ ਹੋਏ ਕਲਿਆਲਾ।
ਸੋਧਾ ਤੇ ਭਾਈ ਜਾਮੂ ਜੀ ਹੋਣਾ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ ਤੇ ਉਸੇ ਤਰ੍ਹਾਂ ਕਰਨ ਲੱਗੇ, ਮਨ ਨੂੰ ਬਾਰ ਬਾਰ, ਖਾਲਸਾ ਜੀ ਮਨ ਨੂੰ ਬਾਰ ਬਾਰ ਮੋੜ ਮੋੜ ਕੇ ਲਾਉਣਾ ਗੁਰੂ ਕੇ ਸ਼ਬਦ ਵਿਚ। ਇਹਨੇ ਦੌੜਨਾ, ਇਹਦਾ ਕੰਮ ਹੈ। ਅੱਗ ਦਾ ਸੁਭਾਅ ਹੁੰਦਾ ਜਦੋਂ ਬਾਲ ਉੱਪਰ ਉੱਠਦੀ ਹੈ, ਅੱਗ ਦਾ ਸੁਭਾਅ ਹੈ। ਨਿਸ਼ਾਨ ਸਾਹਿਬ ਦੇ ਫਰਲੇ ਦਾ ਸੁਭਾਅ ਉਹਨੇ ਹਿੱਲੀ ਜਾਣਾ, ਪਿੱਪਲ ਦੇ ਪੱਤੇ ਦਾ ਸੁਭਾਅ ਉਹਨੇ ਵੀ ਹਿੱਲੀ ਜਾਣਾ, ਮਨ ਦਾ ਵੀ ਸੁਭਾਅ ਐਸਾ ਇਹਨੇ ਵੀ ਹਿਲਜੁਲ ਕਰੀ ਜਾਣੀ ਹੈ। ਪਰ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਬਾਰ ਬਾਰ ਇਹਨੂੰ ਹੋੜ ਹੋੜ ਕੇ ਜੋੜੋਗੇ ਨਾ, ਇੱਕ ਦਿਨ ਐਸਾ ਆਏਗਾ ਕਿ ਪੂਰਨ ਤੌਰ ਤੇ ਜੁੜ ਜਾਏਗਾ, ਮਨ ਏਕਾਗਰ ਹੋ ਜਾਏਗਾ। ਤੇ ਜਿਸ ਦਿਨ ਮਨ ਏਕਾਗਰ ਹੋ ਗਿਆ, ਜੁੜ ਗਿਆ, ਉਸ ਦਿਨ ਫਿਰ ਪਤਾ ਲੱਗ ਜਾਏਗਾ ਕਿ ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਕੇ ਮਨ ਤੂੰ ਜੋਤ ਸਰੂਪ ਹੈ, ਆਤਮਾ ਸਰੂਪ ਹੈ। ਫਿਰ ਮਨ ਹੀ ਆਤਮਾ ਹੈ, ਪਰਮਾਤਮਾ ਦਾ ਸਰੂਪ ਹੈ। ਫਿਰ ਮਹਾਰਾਜ ਜੀ ਕਹਿੰਦੇ ਉਪਦੇਸ਼ ਸੁਣ ਕੇ ਇਹਨਾਂ ਦੋਹਾਂ ਗੁਰਸਿੱਖਾਂ ਨੇ ਇਸ ਉਪਦੇਸ਼ ਦੀ ਕਮਾਈ ਕੀਤੀ ਹੈ, ਉਹਦੇ ਕਲਿਆਣ ਨੂੰ ਪ੍ਰਾਪਤ ਹੋਏ ਨੇ।
ਚੌਪਈ ਮੰਜ ਕੇ ਸੰਗ ਪਿਰਾਲਾ ਆਇਓ, ਸਤਿਗੁਰ ਆਗੇ ਚੀਤ ਨਿਵਾਇਓ।
ਗੁਰਮੁਖ ਪਿਆਰੇ ਭਾਈ ਮੰਝ ਜੀ ਔਰ ਭਾਈ ਪਿਰਾਣਾ ਜੀ, ਇਹ ਦੋ ਸਿੱਖ ਗੁਰੂ ਅਰਜਨ ਸਾਹਿਬ ਕੋਲ ਆਏ। ਪਿੱਛੇ ਭਾਈ ਮੰਝ ਦੀ ਕਥਾ ਆ ਵੀ ਚੁੱਕੀ ਹੈ, ਪਰ ਜਦੋਂ ਪਹਿਲਾਂ ਆਏ ਨੇ ਗੁਰੂ ਸਾਹਿਬ ਕੋਲ ਜਿਹੜੇ ਬਚਨ ਹੋਏ ਨੇ ਉਹ ਕਥਾ ਹੁਣ ਆਉਣ ਲੱਗੀ ਕਿ ਭਾਈ ਮੰਝ ਜੀ ਔਰ ਇਹਨਾਂ ਦੇ ਨਾਲ ਨੇ ਭਾਈ ਪਿਰਾਣਾ ਜੀ, ਇਹ ਦੋ ਸਿੱਖ ਆਏ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ, ਆ ਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਨਿਭਾਇਆ ਹੈ।
ਉਪਦੇਸ਼ ਹੋਏ ਕਲਿਆਨੋ
ਜੀ, ਇਹ ਭਾਈ ਪੁਰਾਣਾ ਜੀ ਇਹੋ ਜੀ ਉੱਚੀ ਅਵਸਥਾ ਦੇ ਮਹਾਂਪੁਰਖ ਸੀ, ਗੁਰੂ ਅਰਜਨ ਸਾਹਿਬ ਜਦੋਂ ਸ਼ਹੀਦੀ ਪ੍ਰਾਪਤ ਕਰਨਗੇ ਉਦੋਂ ਵੀ ਨਾਲ ਸੀ, ਔਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਚ ਬੰਦ ਸੀ ਉਦੋਂ ਵੀ ਭਾਈ ਪੁਰਾਣਾ ਜੀ ਨਾਲ ਸੀ। ਪਰ ਜਦੋਂ ਗੁਰੂ ਸਾਹਿਬ ਕੋਲ ਆਏ ਨੇ, ਮੁੱਢ ਦੀ ਕਥਾ ਆ ਰਹੀ ਹੈ ਕਿ ਭਾਈ ਮੰਝ ਤੇ ਪੁਰਾਣਾ ਗੁਰੂ ਸਾਹਿਬ ਦੇ ਕੋਲ ਆਏ, ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਨੇ ਬੜੇ ਪਿਆਰ ਨਾਲ ਸੀਸ ਨਿਵਾਇਆ ਤੇ ਕਹਿੰਦੇ ਮਹਾਰਾਜ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਸਾਡੀ ਕਲਿਆਣ ਹੋ ਜਾਏ, ਕਿਰਪਾ ਕਰਕੇ ਸਾਨੂੰ ਉਪਦੇਸ਼ ਦੀ ਦਾਤ ਬਖਸ਼ੋ ਕਿ ਅਸੀਂ ਕਲਿਆਣ ਨੂੰ ਪ੍ਰਾਪਤ ਹੋਈਏ।
ਸ਼੍ਰੀ ਮੁਖ ਤੇ ਸ਼ੁਭ ਬਾਕ ਬਖਾਲੇ ਸਰਵਰ ਕੇ ਮੁਰੀਦ ਤੁਮ ਦੋ।
ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਭਾਈ ਮੰਝ ਭਾਈ ਪੁਰਾਣਾ ਜੀ, ਤੁਸੀਂ ਸਖੀ ਸਰਵਰ ਦੇ ਮੁਰੀਦ ਹੋ। ਸਖੀ ਸਰਵਰ ਆ ਜਿਹਨੂੰ ਲਾਲਾਂ ਵਾਲਾ ਪੀਰ ਵੀ ਕਹਿ ਦਿੰਦੇ ਨੇ, ਕੋਈ ਉਹਨੂੰ ਲੱਖ ਦਾਤਾ ਕਹਿ ਦਿੰਦਾ, ਵੱਖੋ ਵੱਖਰੇ ਨਾਂ। ਖਾਲਸਾ ਜੀ ਬਹੁਤ ਸਾਰੇ ਲੋਕ ਉਦੋਂ ਸਖੀ ਸਰਵਰ ਦੇ ਚੇਲੇ ਸੀ, ਅੱਜ ਵੀ ਹੈਣ ਜਿਹੜੇ ਉਹਨਾਂ ਪੀਰਾਂ ਦੀਆਂ ਬਾਜ਼ਾਰਾਂ ਤੇ ਜਾ ਕੇ ਨੱਕਾਂ ਰਗੜਦੇ ਨੇ। ਉਹਨਾਂ ਸਾਰਿਆਂ ਵਾਸਤੇ ਉਪਦੇਸ਼ ਹੈ, ਗੁਰੂ ਅਰਜਨ ਸਾਹਿਬ ਉਹਨਾਂ ਸਾਰਿਆਂ ਨੂੰ ਕਹਿ ਰਹੇ ਨੇ। ਮਹਾਰਾਜ ਜੀ ਕਹਿੰਦੇ ਤੁਸੀਂ ਸਖੀ ਸਰਵਰ ਦੇ ਮੁਰੀਦ ਹੋ, ਸਖੀ ਸਰਵਰ ਦੇ ਚੇਲੇ ਹੋ।
ਸਿੱਖੀ ਕਠਿਨ ਕਮਾਏ ਨਾ ਸੋ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੀ ਬੜੀ ਔਖੀ ਹੈ, ਤੁਹਾਡੇ ਕੋਲੋਂ ਕਮਾ ਨਹੀਂ ਹੋਣੀ, ਸਿੱਖੀ ਕਮਾਉਣੀ ਔਖੀ ਹੈ। ਸਖੀ ਸਰਵਰ ਦਾ ਚੇਲਾ ਮੁਰੀਦ ਬਣਨਾ ਸੌਖਾ ਹੈ, ਪਰ ਸਿੱਖੀ ਕਮਾਉਣੀ ਭਾਈ ਮੰਝ ਜੀ ਭਾਈ ਪੁਰਾਣਾ ਜੀ ਬੜੀ ਔਖੀ ਘਾਟੀ ਹੈ।
ਕਹਿਣ ਲੱਗੇ ਤੁਮ ਦਰਸ਼ਨ ਭਇਓ, ਤਬ ਤੇ ਹਮਰੋ ਮਨ ਫਿਰ ਗਇਓ।
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਦੋਂ ਆ ਕੇ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ, ਤੁਹਾਡੇ ਦਰਸ਼ਨ ਕਰਦਿਆਂ ਸਾਡਾ ਮਨ ਫਿਰ ਗਿਆ, ਤੁਹਾਡੇ ਦਰਸ਼ਨ ਕਰਦਿਆਂ ਹੀ ਸਾਡੇ ਮਨ ਨੇ ਮੋੜਾ ਖਾਧਾ, ਸਾਡਾ ਮਨ ਫਿਰਿਆ ਹੈ।
ਦੋ ਜਨਮ ਹਮ ਤੁਰਕ ਮਨਾ ਮੈਂ,
ਸਾਡਾ ਮਨ ਫਿਰਿਆ ਕਿ ਸਾਡਾ ਜਨਮ ਹਿੰਦੂਆਂ ਦੇ ਘਰ ਹੋਇਆ ਪਰ ਅਸੀਂ ਮਨਾਉਂਦੇ ਤੁਰਕ ਨੂੰ ਫਿਰਦੇ।
ਗਏ ਉਹ ਧਰਮ ਪਰ ਲੋਕ ਗਵਾ ਮੈਂ,
ਅਸੀਂ ਸਮਝ ਲਿਆ ਕਿ ਸਾਡਾ ਧਰਮ ਭ੍ਰਸ਼ਟ ਹੋ ਗਿਆ, ਜਿੱਥੇ ਸਾਡਾ ਧਰਮ ਚਲਾ ਗਿਆ ਉੱਥੇ ਅਸੀਂ ਆਪਣਾ ਪਰਲੋਕ ਵੀ ਗਵਾ ਲਿਆ, ਆਪਣਾ ਪਰਲੋਕ ਵੀ ਆਪਣੇ ਹੱਥੀਂ ਖਰਾਬ ਕਰ ਲਿਆ।
ਸੁਣ ਗੁਰ ਕਹਿਓ ਜਾਓ ਨਿਜ ਧਾਮ, ਪ੍ਰਥਮ ਢਾਓ ਸੁਲਤਾਨ ਮੁਕਾਮ।
ਇਨ੍ਹਾਂ ਨੇ ਆਪਣੇ ਘਰ ਦੇ ਵਿਚ ਭਾਈ ਮੱਝ ਤੇ ਭਾਈ ਪੁਰਾਣੇ ਨੇ ਸਖੀ ਸਰਵਰ ਦੀ ਕਬਰ ਬਣਾਈ ਹੋਈ, ਘਰ ਦੇ ਵਿਚ ਸਮਾਧ ਬਣਾਈ ਹੋਈ। ਮਹਾਰਾਜ ਜੀ ਕਹਿੰਦੇ ਅੱਛਾ ਫਿਰ ਏਦਾਂ ਕਰੋ, ਜਿਹੜਾ ਆਪਣੇ ਘਰਾਂ ਵਿਚ ਜੋਤ ਲਾਉਂਦੇ ਹੋ ਨਾ ਆਪਣੇ, ਉਨ੍ਹਾਂ ਪੀਰਾਂ ਦੀ ਪਹਿਲਾਂ ਜਾ ਕੇ ਉਹ ਪੀਰਾਂ ਦੀਆਂ ਕਬਰਾਂ ਢਾਓ ਆਪਣੇ ਘਰੋਂ। ਉਹ ਜਿਹੜਾ ਮੁਕਾਮ ਮੁਕਾਮ ਕਹਿੰਦੇ ਨੇ ਡੇਰਾ, ਜਿਹੜਾ ਡੇਰਾ ਬਣਾਇਆ ਆਪਣੇ ਘਰਾਂ ਵਿਚ, ਉਹ ਸਖੀ ਸਰਵਰ ਦਾ ਡੇਰਾ ਬਣਾਇਆ ਹੋਇਆ, ਉਹ ਜਾ ਕੇ ਆਪਣੇ ਹੱਥੀ ਪਹਿਲਾਂ ਉਨ੍ਹਾਂ ਦੇ ਡੇਰੇ ਢਾਵੋ।
ਉਹਨੇ ਆਵੋ ਹਮ ਸਿੱਖ ਬਣਾਵੇ, ਸ਼ੁਭੇ ਆਪਣੋ ਉਪਦੇਸ਼ ਬਤਾਵੇ।
ਫਿਰ ਆਇਆ ਜੇ ਸਾਡੇ ਕੋਲ ਤੇ ਤੁਹਾਨੂੰ ਅਸੀਂ ਆਪਣਾ ਸਿੱਖ ਬਣਾਵਾਂਗੇ ਔਰ ਤੁਹਾਨੂੰ ਸ਼ੁਭ ਉਪਦੇਸ਼ ਦੇਵਾਂਗੇ, ਪਹਿਲਾਂ ਆਪਣੇ ਘਰੋਂ ਕਬਰਾਂ ਢਾ ਕੇ ਆਓ ਜਿਹੜੀਆਂ ਕਬਰਾਂ ਬਣਾਈਆਂ ਹੋਈਆਂ। ਖਾਲਸਾ ਜੀ ਵੇਖਾ ਵੇਖੀ ਲੋਕ ਇੱਕ ਇੱਟ ਰੱਖਦੇ ਨੇ, ਦੂਜਾ ਆ ਕੇ ਦੋ ਚਾਰ ਹੋਰ ਰੱਖ ਦਿੰਦਾ ਹੈ, ਸਾਲ ਛੇ ਮਹੀਨਿਆਂ ਚ ਉਥੇ ਇੱਕ ਪੀਰ ਦੀ ਕਬਰ ਬਣ ਜਾਂਦੀ ਹੈ ਤੇ ਛਿਆਂ ਕੁ ਮਹੀਨਿਆਂ ਬਾਅਦ ਸਾਲ ਦੋ ਸਾਲ ਦੇ ਵਿਚ ਵਿਚ ਉਥੇ ਇੱਕ ਬੜਾ ਵੱਡਾ ਆਸ਼ਿਆਨਾ ਬਣਾ ਦਿੱਤਾ ਜਾਂਦਾ ਜੀ ਇਹ ਫਲਾਣਾ ਗਜ ਪੀਰ ਹੈ, ਇਹ ਲੱਖ ਦਾਤਾ ਪੀਰ ਹੈ। ਇਹ ਹਾਲ ਹੈ ਸਾਡੇ ਸਮਾਜ ਦਾ। ਮਹਾਰਾਜ ਜੀ ਕਹਿੰਦੇ ਢਾਓ, ਪਹਿਲਾਂ ਆਪਣੇ ਘਰ ਦੇ ਵਿਚ ਬਣੀ ਹੋਈ ਉਸ ਕਬਰ ਨੂੰ ਢਾਓ, ਜਿਹੜਾ ਮੁਕਾਮ ਜੋਤ ਜਗਾਉਂਦੇ ਉਹ ਜਾ ਕੇ ਢਾਵੋ ਤੇ ਫਿਰ ਸਾਡੇ ਕੋਲ ਆਇਆ ਜੇ ਤੁਹਾਨੂੰ ਆਪਣਾ ਸਿੱਖ ਬਣਾ ਕੇ ਤੁਹਾਨੂੰ ਸ਼ੁਭ ਉਪਦੇਸ਼ ਦੇਵਾਂਗੇ।
ਸੁਣਤ ਜਾਏ ਤਿਸ ਥਾਨ ਬਿਦਾਰਾ, ਗੁਰਟਿਗ ਆਏ ਪ੍ਰਸੰਗ ਉਚਾਰਾ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਗਏ, ਇਨ੍ਹਾਂ ਨੇ ਜਾ ਕੇ ਆਪਣੇ ਘਰ ਦੇ ਵਿਚ ਗੁਰੂ ਕਾ ਬਚਨ ਮੰਨਦਿਆਂ ਜਾ ਕੇ ਸਾਰਾ ਕੁਝ ਢਾ ਦਿੱਤਾ, ਜਿਹੜੀ ਕਬਰ ਬਣਾਈ ਸੀ ਘਰ ਦੇ ਵਿਚ। ਲੋਕ ਆਲੇ ਦੁਆਲੇ ਰੋਕਦੇ ਰਹੇ, ਆ ਕੀ ਕਰਦੇ ਹੋ, ਪੀਰ ਦੀ ਕਰੋਪੀ ਹੋ ਜਾਏਗੀ। ਕਹਿੰਦੇ ਭਾਈ ਗੁਰੂ ਨਾ ਰੁੱਸੇ ਤੇ ਕੋਈ ਨੀ ਰੁੱਸਦਾ, ਜੇ ਗੁਰੂ ਦੀ ਕਰੋਪੀ ਹੋ ਗਈ ਤੇ ਕਿਤੇ ਨੀ ਬਖਸ਼ੇ ਜਾਵਾਂਗੇ। ਇਹ ਜਾਣ ਕੇ ਇਨ੍ਹਾਂ ਨੇ ਸਾਰੀਆਂ ਕਬਰਾਂ ਢਾ ਦਿੱਤੀਆਂ।
ਸ੍ਰੀ ਮੁਖ ਤੇ ਸੇਵਾ ਫੁਰਮਾਈ, ਮੰਜ ਵੈਰ ਤੇ ਈਂਧਨ ਲਿਆਏ।
ਸਤਿਗੁਰਾਂ ਦੇ ਚਰਨਾਂ ਚ ਆਏ, ਆ ਕੇ ਮਹਾਰਾਜ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਸੀ ਅਸੀਂ ਕਬਰਾਂ ਢਾ ਆਏ ਹਾਂ। ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਸੇਵਾ ਲਾਈ, ਕਿਉਂਕਿ ਸੇਵਾ ਦੇ ਨਾਲ ਅੰਤਸ਼ਕਰਨ ਨਿਰਮਲ ਹੋਣਾ ਸੀ, ਮਨ ਦੀ ਜਿਹੜੀ ਪਵਿੱਤਰਤਾ ਉਹ ਸੇਵਾ ਨਾਲ ਹੋਣੀ ਸੀ। ਇਸ ਕਰਕੇ ਸਤਿਗੁਰਾਂ ਨੇ ਇਹਨਾਂ ਦੋਵਾਂ ਨੂੰ ਸੇਵਾ ਫੁਰਮਾਈ, ਸੇਵਾ ਵਿਚ ਲਾਇਆ।
ਮੰਜ ਵਹਿਰ ਤੇ ਈਂਧਨ ਲਿਆਏ।
ਮਹਾਰਾਜ ਜੀ ਨੇ ਆਖਿਆ ਭਾਈ ਮੰਜ, ਤੂੰ ਬਾਹਰੋਂ ਜੰਗਲ ਵਿਚੋਂ ਲੱਕੜਾਂ ਦੇ ਆਉਣ ਦੀ ਸੇਵਾ ਕਰਿਆ ਕਰ। ਭਾਈ ਮੰਜ ਦੀ ਪਿੱਛੇ ਕਥਾ ਵੀ ਆਈ ਹੈ, ਰੋਜ ਲੱਕੜਾਂ ਦੀ ਵੱਡੀ ਪੰਡ ਲੈ ਕੇ ਆਇਆ ਕਰਦੇ ਸਨ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸੇਵਾ ਆਪ ਲਾਈ ਸੀ ਭਾਈ ਮੰਜ ਨੂੰ, ਭਾਈ ਮੰਜ ਤੂੰ ਜੰਗਲ ਵਿਚ ਜਾ ਕੇ ਲੱਕੜਾਂ ਲਿਆਇਆ ਕਰ।
ਤੂੰ ਚੁੱਲੇ ਚੌਂਕਣ ਪਰ ਰੋ, ਇਹ ਸਿੱਖਣ ਕੀ ਸੇਵਾ ਲਹੋ।
ਮਹਾਰਾਜ ਜੀ ਕਹਿੰਦੇ ਭਾਈ ਪ੍ਰਾਣਾ ਜੀ, ਤੁਸੀਂ ਚੁੱਲੇ ਦੇ ਵਿਚ ਲੱਕੜਾਂ ਝੋਕਣ ਦੀ ਸੇਵਾ ਕਰਨੀ, ਲੰਗਰ ਦਾ ਜਦੋਂ ਪੱਕਦਾ ਤੇ ਲੱਕੜਾਂ ਝੋਕਣ ਦੀ ਸੇਵਾ, ਅੱਗ ਬਾਲਣ ਦੀ ਸੇਵਾ, ਇਹ ਭਾਈ ਪ੍ਰਾਣਾ ਜੀ ਇਹ ਤੁਸੀਂ ਕਰਨੀ ਹੈ। ਸਿੱਖਾਂ ਦੀ ਸੇਵਾ ਵਿਚ ਇਸ ਪ੍ਰਕਾਰ ਨਾਲ ਤੁਸੀਂ ਤਤਪਰ ਹੋਣਾ ਹੈ।
ਅੰਤੈ ਕਰਨ ਸ਼ੁੱਧ ਹੋਏ ਜਬੈ, ਹਮੇ ਉਪਦੇਸ਼ ਬਤਾਵੇ ਤਵੇ।
ਪਹਿਲਾਂ ਸੇਵਾ ਕਰੋ। ਪਾਤਸ਼ਾਹ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ, ਤੇ ਜਦੋਂ ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ ਫੇਰ ਤੁਹਾਨੂੰ ਉਪਦੇਸ਼ ਦੇਵਾਂਗੇ, ਪਹਿਲਾਂ ਨਹੀਂ। ਖਾਲਸਾ ਜੀ, ਸੇਵਾ ਨਾਲ ਸਾਡਾ ਅੰਤਸ਼ਕਰਨ ਮਾਂਜਿਆ ਜਾਂਦਾ, ਇਸ ਕਰਕੇ ਕਦੇ ਵੀ ਅੰਮ੍ਰਿਤ ਛਕਣਾ ਜਾਂ ਗੁਰੂ ਵਾਲੇ ਬਣਨਾ, ਉਸ ਤੋਂ ਪਹਿਲਾਂ ਗੁਰੂ ਕੀ ਸੇਵਾ ਜ਼ਰੂਰ ਕਰਨੀ। ਸਾਲ ਛੇ ਮਹੀਨੇ, ਦੋ ਸਾਲ, ਚਾਰ ਸਾਲ ਸੇਵਾ ਕਰਕੇ ਸਮਾਂ ਪਾਸ ਕਰਨਾ। ਸੇਵਾ ਕਰਦਿਆਂ ਕਰਦਿਆਂ ਸਮਝ ਆਉਂਦੀ ਗੁਰਸਿੱਖੀ ਦੀ ਮਰਿਆਦਾ ਕੀ ਹੈ, ਗੁਰੂ ਘਰ ਵਿਚ ਕਿਵੇਂ ਆਉਣਾ, ਬੈਠਣਾ ਕਿਵੇਂ ਹੈ, ਸੰਗਤ ਵਿਚ ਕਿਵੇਂ ਬੈਠਣਾ। ਕਈ ਸਿੱਧੇ ਅੰਮ੍ਰਿਤ ਛਕ ਲੈਂਦੇ ਨੇ ਪਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਮੱਥਾ ਕਿਵੇਂ ਟੇਕਣਾ, ਸੰਗਤ ਚ ਕਿਵੇਂ ਬੈਠਣਾ। ਅੰਮ੍ਰਿਤ ਛਕਣ ਤੋਂ ਪਹਿਲਾਂ ਸੇਵਾ ਕਰੋ। फिर बाणी पढ़ो, फिर अमर की दात प्राप्त करो ते गुरसिखी तुहाडे हिरदे च वसेगी। महाराज गुरु अर्जन साहब ने भाई मंझ पराणे नूं पहला उपदेश ए नहीं दिता कि तुसी ज्ञान नूं धारण करो, ब्रह्म ज्ञान की सीधी गल नहीं कही उन्हां नूं, उन्हां नूं कहा सेवा करो। भाई मंझ नूं कहा लकड़ां लिया कर, भाई पराणे नूं कहा तू अग झोकिया कर। दोवें सेवा विच जदों लगे रहोगे तुहाडा अंतशकरण शुद्ध होवेगा, ते जदों तुहाडा अंतकरण शुद्ध होवेगा महाराज जी कहिंदे फिर तुहानूं उपदेश देंगे, फिर तुहानूं उपदेश की दात मिलेगी।
नित गुर शब्द सुनो मन लाए, कथा कीर्तन होए जिस छाए।
महाराज जी कहिंदे जिथे कथा हुंदी है कीर्तन हुंदा उथे रोज जाके बैठ के प्यार नाल गुरु का शब्द सुनो। कथा की हो रही है वो सुनो, कीर्तन दे विच शब्द केड़ा गाया जा रहा प्यार नाल सुनो, मन नूं ला के एकाग्र करके जिथे गुरु का कीर्तन हो रहा है कथा हो रही है उथे बैठ के कथा ते कीर्तन राही शब्द सुनो।
सिखन झूठे बासन जोए करो पखारन मांजन सोए।
फिर जेडे गुरसिखां दे झूठे भांडे ने ए बड़ी बड़ी सेवा है, झूठे बर्तन मांजन दी सेवा। महापुरख साधु कहंदे जेडे गुरसिखां दे झूठे बर्तन मांजदे ने ना वो अपने मन की झूठ धोंदे ने, मन की मन भी झूठा है ना, ते गुरसिखां दे जदों बर्तन मांजीदे ने झूठ धोई दी है उहदे नाल फिर मन भी जेड़ा वह भी धोता जांदा, मन की झूठ भी उतरदी। ते जेडे बर्तन आदिक ने वह भी भली प्रकार नाल आम करके वेख्या जांदा लंगरां दे विच कि जेडे थाल आदिक ने बर्तन आदिक ने चंगी तरह साफ नहीं किए होंगे, धोण वाले भी बस थाह वढ़ के काली काली नाल सेवा करनी, भाई भली प्रकार नाल करो, विच बर्तना दे झूठ तां ना रहे। जे बर्तना च झूठ रहिंदी रहेगी ते तुहाडा मन भी झूठा रहेगा, मन च भी झूठ बनी रहेगा। जिन्ने बर्तन साफ करोगे तुहाडे मन भी उन्ने पवित्र ते साफ हुंदे जाणगे। साडे महापुरख दस्या करदे जदों सरबलोह दे बाटे असी मांजदे सी उह कहिंदे जिन्ना बाटा लिशकाओगे उन्ना मन लिशकेगा, उन्ना ही मन साफ होवेगा। इस करके महाराज जी कहिंदे गुरसिखां दे जिहड़े झूठे बर्तन ने उह मांजिया करो।
सुन कर सेव लगे अर खाए, चिरंकाल गुरु संगत पाए।
दा उपदेश सुन के बड़ी खुशी नाल भाई मांझ ते प्राणा जी सेवा विच लग गए और काफी लम्मे समय तक सतगुरां दी संगत करके सेवा करदे रहे।
भयो पिराणा सिद्ध विसाला, ब्रह्म ज्ञान ले सदा सुखाला।
भाई प्राणा जी वो कुछ समय विच ही सेवा करदिया करदिया सिद्ध पुरुष बन गए। भाई प्राणा जी नूं सिद्धियां प्राप्त हो गई, अजमतां करामातां प्राप्त हो गई और बड़े सुखाले तरीके नाल भाई प्राणा जी नूं ब्रह्म ज्ञान की प्राप्ति हो गई।
अंत पर्यंत रेओ गुर तीर, सेवे श्री हर गोबिंद तीर।
भाई प्राणा जी अंत पर्यंत तक गुरु घर की सेवा विच महाराज जी दे कोल रहे। गुरु अर्जन साहब तो बाद भाई प्राणा जी गुरु हरगोबिंद साहब छेवें पातशाह दे कोल भी रहे। जंगा युद्धां दे विच भाई प्राणा जी बड़े सूरम्या बहादुरां वांगू लड़े भी ने, योधे बन के लड़े हन।
कथा मंझ की अपर स्थान, वर्णन करी सुनो सिख कान।
भाई मंझ दी कथा पिछे भाई संतोख सिंह जी कहिंदे दासी आए आ सुनाई आए आ कि उन्होंने किवें घालना घाली, ते गुरु अर्जन साहब ने भाई मंझ नूं कहा सी मंझ गुरु का बोहता जग लंघन हारा, मंझ गुरु का बोहता जग लंघन हारा। ए वर भाई मंझ नूं गुरु अर्जन साहब जी महाराज जी ने दिता है। होर सिख गुरु साहब दे कोल आ के उपदेश की याचना कर रहे ने, वो कथा आप जी अगलिया प्रसंगा च सरवण करोगे। वाहेगुरु वाहेगुरु वाहे गुरु वाहे गुरु। वाहे गुरु वाहे गुरु, वाहे गुरु वाहे गुरु। वाहे गुरु वाहे गुरु। ਵਾਹਿਗੁਰੂ 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 ਵਾਹਿ